ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝਟੀਆ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਆ
ਸੁਨ ਸਤਿਗੁਰ ਕੇ ਸਰਾਪ ਕੋ ਸਕਲ ਸਗਲ ਰਹੇ ਬਸਮਾਏ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰੂ ਸਾਹਿਬ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ, ਅਕਾਲ ਪੁਰਖ ਅੰਤਰਜਾਮੀ ਪਤਿਤ ਪਾਵਨ ਕਿਰਪਾ ਨਿਧਾਨ ਦੀਨਾ ਬੰਧੂ ਭਗਤ ਬਛਲ, ਸਤਿਗੁਰੂ ਨਾਨਕ ਦੇਵ ਸਾਹਿਬ ਦੀ ਛੇਵੀਂ ਜੋਤ, ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ, ਜਿਸ ਪ੍ਰਕਾਰ ਖਾਲਸਾ ਜੀ ਅਸਚਰਜ ਕੌਤਕ ਕਰ ਰਹੇ ਨੇ ਉਹ ਅੰਮ੍ਰਿਤਮਈ ਕਥਾ ਨੂੰ ਸਤ ਸੰਗਤ ਜੀ ਆਪਾਂ ਨਿਥਾਪਤੀ ਨਿਤਨੇਮ ਅਨੁਸਾਰ ਵਿਚਾਰਦੇ ਹਾਂ। ਕੱਲ ਪ੍ਰਸੰਗ ਆ ਚੁੱਕਿਆ, ਆਪ ਨੇ ਸੱਚੇ ਪਾਤਸ਼ਾਹ ਨੇ ਜਿਸ ਪ੍ਰਕਾਰ ਸਤ ਸੰਗਤ ਜੀ ਗੁਰਸਿੱਖਾਂ ਦਾ ਸਤਿਕਾਰ ਕੀਤਾ, ਇਤਨਾ ਸੰਸਾਰ ਦੇ ਉੱਤੇ ਬਥੇਰੇ ਗੁਰੂ ਹੋਏ ਪਰ ਉਹਨਾਂ ਆਪਣੇ ਸੇਵਕਾਂ ਦਾ ਸਤਿਕਾਰ ਨਹੀਂ ਕਰਦੇ। ਕਿੱਥੋਂ ਕਾਬਲ ਕੰਧਾਰ ਤੋਂ ਸੰਗਤਾਂ ਚੱਲ ਕੇ ਆਈਆਂ, ਘਰੋਂ ਘਰੋਂ ਅਗਰਾਹੀ ਕੀਤੀ ਕਿ ਗੁਰੂ ਕੀ ਪੁੱਤਰੀ ਦੀ ਸ਼ਾਦੀ ਹੈ, ਚਲੋ ਚੱਲੀਏ ਅਮੋਲਕ ਵਸਤੂਆਂ ਲੈ ਕੇ। ਤਾਰਾ ਚੰਦ ਵਰਗੇ ਮਸੰਦ ਸਤਸੰਗ ਜੀ ਗੁਰਮੁਖ ਪੈਦਲ ਚੱਲ ਕੇ ਆਏ, ਲੰਗਰ ਸਤਸੰਗ ਜੀ ਵਰਤ ਚੁੱਕਿਆ ਸੀ। ਸਤਿਗੁਰੂ ਜੀ ਨੇ ਗੁਰਸਿੱਖ ਥੱਕੇ ਹੋਏ ਅਤੇ ਭੁੱਖੇ ਦੇਖ ਕੇ ਕੀ ਕਿਹਾ ਸੇਵਕਾਂ ਨੂੰ, ਜਾਓ ਭਾਈ ਗੁਰੂ ਘਰ ਵਿੱਚ ਮਹਿਲਾਂ 'ਚ ਵਿਆਹ ਵਾਸਤੇ ਮਠਿਆਈਆਂ ਬਣ ਰਹੀਆਂ ਨੇ, ਜਾਓ ਜਾ ਕੇ ਟੋਕਰੇ ਭਰ ਕੇ ਲਿਆਓ, ਸੰਗਤ ਨੂੰ ਛਕਾਈਏ। ਮਾਤਾ ਦਮੋਦਰੀ ਨੇ ਸਗਨਾਂ ਦੀ ਮਠਿਆਈ ਸਮਝ ਕੇ ਕਿ ਮੇਰੇ ਸੱਗੇ ਰੱਤੇ ਪ੍ਰਾਹੁਣੇ ਆਉਣਗੇ, ਜੰਝ ਆਊਗੀ, ਉਹ ਛਕੂਗੀ, ਤਾਂ ਸਗਨਾਂ ਦੀ ਮਠਿਆਈ ਹੋਰ ਨਹੀਂ ਕਿਸੇ ਨੂੰ ਦੇਣੀ, ਪਹਿਲਾਂ ਜੰਝ ਖਾਊ, ਮਗਰੋਂ ਮੈਂ ਦੇਵਾਂਗੀ ਹੋਰ ਕਿਸੇ ਨੂੰ। ਜਵਾਬ ਦੇ ਬੈਠੀ ਖਾਲਸਾ ਜੀ, ਪਰ ਸਤਿਗੁਰੂ ਜੀ ਨੇ ਸਹਾਰਿਆ ਨਹੀਂ, ਜਦੇ ਹੀ ਬਚਨ ਕਰ ਦਿੱਤਾ, ਜਦੋਂ ਜਵਾਬ ਮਿਲ ਗਿਆ ਮਠਿਆਈ ਤੋਂ, ਅੱਛਾ ਭਾਈ ਗੁਰੂ ਘਰ ਦੇ ਅੰਦਰ ਜਿਹੜਾ ਪਦਾਰਥ ਬਣਦਾ ਜੇ ਸਾਡੇ ਸਿੱਖਾਂ ਦੇ ਮੂੰਹ ਨਹੀਂ ਪੈਂਦਾ ਤਾਂ ਫਿਰ ਤੁਰਕਾਂ ਦੇ ਮੂੰਹ 'ਚ ਪਊਗਾ, ਜੰਝ ਨਹੀਂ ਖਾਊ, ਉਸ ਨੂੰ ਤੁਰਕ ਖਾਣਗੇ। ਸਿੱਖ ਸੰਗਤਾਂ ਹੈਰਾਨ ਹੋ ਗਈਆਂ ਕਿ ਸਤਿਗੁਰੂ ਜੀ ਬੇਪਰਵਾਹ ਨੇ। ਸੋ ਖਾਲਸਾ ਜੀ, ਭਾਵੇਂ ਭੂਤ ਪ੍ਰੇਤ ਡੈਣਾ ਵੀ ਹਨ, ਆਪਦੇ ਬੱਚੇ ਨੂੰ ਉਹ ਵੀ ਨਹੀਂ ਖਾਂਦੀਆਂ, ਉਹ ਵੀ ਦੂਜਿਆਂ ਦੇ ਬੱਚਿਆਂ ਨੂੰ ਖਾਣ ਗਿਝੀਆਂ ਹੋਈਆਂ। ਦੂਸਰੇ ਦਾ ਬੁਰਾ ਚਿਤਵਣਾ ਹਰ ਇੱਕ ਨੂੰ ਆਉਂਦਾ ਹੈ, ਲੇਕਿਨ ਨਹੀਂ ਜੀ, ਸਮਾਨ ਬਿਰਤੀ ਸੱਚੇ ਪਾਤਸ਼ਾਹ ਦੀ, ਗੁਰਸਿੱਖਾਂ ਨਾਲ ਇੰਨਾ ਪਿਆਰ। ਇਹ ਕਥਾ ਕੀਰਤਨ ਆਪਾਂ ਤਦੇ ਸੁਣਦੇ ਹਾਂ ਕਿ ਸਾਨੂੰ ਕਥਾ ਦੁਆਰਾ ਪਤਾ ਲੱਗਦਾ ਕਿ ਗੁਰੂ ਸਾਹਿਬ ਦਾ ਸਾਡੇ ਨਾਲ ਕਿਤਨਾ ਕੁ ਪਿਆਰ ਹੈ। ਜੋ ਪਿਤਾ ਦਾ ਪਿਆਰ ਹੁੰਦਾ ਬੱਚੇ ਦੇ ਨਾਲ, ਉਹ ਮਾਂ ਦੱਸਦੀ ਹੈ, ਹੇ ਪੁੱਤਰ ਤੇਰਾ ਪਿਤਾ ਦਾ ਤੇਰੇ ਨਾਲ ਤੇਰੇ ਉੱਤੋਂ ਦੀ ਖੂਨ ਡੋਲਦਾ ਹੈ। ਜੋ ਮਾਂ ਦਾ ਪਿਆਰ ਹੁੰਦਾ ਹੈ ਉਹ ਲੁਕਿਆ ਨਹੀਂ ਹੁੰਦਾ, ਉਹ ਪਿਓ ਦੱਸਦਾ ਹੈ ਕਿ ਤੇਰੀ ਮਾਂ ਨੇ ਬੜੇ ਕਸ਼ਟ ਝੱਲੇ, ਤੈਨੂੰ ਪਾਲਿਆ। ਜਦੋਂ ਸਤਸੰਗ ਜੀ ਉਸ ਨੂੰ ਬੱਚੇ ਨੂੰ ਪਤਾ ਲੱਗ ਜਾਂਦਾ ਹੈ, ਉਸ ਵੇਲੇ ਉਹਦੇ ਮਨ ਨੂੰ ਪੁੱਛ ਕੇ ਦੇਖ ਲਓ ਮਾਤਾ ਪਿਤਾ 'ਤੇ ਕਿੰਨੀ ਸ਼ਰਧਾ ਹੁੰਦੀ ਹੈ। ਖਾਲਸਾ ਜੀ, ਐਵੇਂ ਨਹੀਂ ਸਰਵਣ ਵਰਗੇ ਭਗਤ ਸਦਾਏ, ਉਹਨੇ ਕੋਈ ਰੱਬ ਦੀ ਭਗਤੀ ਤਾਂ ਨਹੀਂ ਸੀ ਕੀਤੀ, ਉਹਨੇ ਮਾਤਾ ਪਿਤਾ ਦੀ ਭਗਤੀ ਕੀਤੀ ਸੀ। ਸਤਸੰਗਤ ਜੀ ਚੱਕ ਕੇ ਬਹਿੰਗੀ ਤੇ ਤੀਰਥ ਕਰਾਉਂਦਾ ਫਿਰਦਾ ਸੀ ਯਾਤਰਾ ਮਾਂ ਬਾਪ ਦੀ। ਸੋ ਖਾਲਸਾ ਜੀ, ਇਸੇ ਤਰ੍ਹਾਂ ਕਥਾ ਦੁਆਰਾ ਹੀ ਪਤਾ ਲੱਗਦਾ ਕਿ ਗੁਰੂ ਕਾ ਆਪਣੇ ਨਾਲ ਕਿੰਨਾ ਕੁ ਪਿਆਰ ਹੈ ਗੁਰਸਿੱਖਾਂ ਦੇ ਨਾਲ। ਭੁੱਖ ਨਹੀਂ ਸਹਾਰ ਸਕੇ, ਬੇਪਰਵਾਹ ਹੋ ਕੇ ਬਚਨ ਕਰ ਦਿੱਤਾ। ਜਦੋਂ ਖਾਲਸਾ ਜੀ, ਸੰਗਤਾਂ ਵੀ ਹੈਰਾਨ ਨੇ ਵੀ ਗੁਰੂ ਕਿਆ ਨੇ ਆਪਦੇ ਘਰ ਵਾਸਤੇ ਹੀ ਇਸ ਤਰ੍ਹਾਂ ਦੇ ਬਚਨ ਕਹਿ ਦਿੱਤੇ। ਉੱਧਰ ਮਾਤਾ ਦਮੋਦਰੀ ਨੂੰ ਵੀ ਪਤਾ ਲੱਗਿਆ, ਫਿਰ ਪਛਤਾਉਂਦੀ ਆ, ਉਹ ਮੈਂ ਕਿਉਂ ਆਪਣੇ ਪਤੀ ਦੇਵ ਦਾ ਬਚਨ ਉਲੱਦਣਾ ਸੀ, ਕਿਉਂ ਇਸ ਜਿਹੜੀਆਂ ਸਤਸੰਗ ਜੀ ਸਤਵੰਤੀਆਂ ਸੁਹਾਗਵੰਤੀਆਂ ਇਸਤਰੀਆਂ ਹੁੰਦੀਆਂ, ਉਹ ਪਤੀ ਦਾ ਕਦੇ ਵੀ ਬਚਨ ਨਹੀਂ ਮੋੜਦੀਆਂ। ਜਿਸ ਪ੍ਰਕਾਰ ਅੱਗੇ ਖਾਲਸਾ ਜੀ ਕਥਾ ਆ ਰਹੀ ਹੈ, ਨਾਲੇ ਨਾਰਦ ਉਹਦੇ ਘਰ ਵਾਲੀ ਕੱਲਾ ਕੱਲ ਆ ਚੁੱਕੇ ਨੇ। ਮਹਾਰਾਜ ਜੀ ਕਿਰਪਾ ਕਰੋ, ਅਸੀਂ ਭੁੱਖੀਆਂ ਹਾਂ, ਮਾਸ ਤੇ ਖੂਨ ਦੇ ਨਾਲ ਅਸੀਂ ਪਿਆਸ ਤੇ ਭੁੱਖ ਬੁਝਾਉਂਦੀਆਂ। ਮਹਾਰਾਜ ਕਹਿੰਦੇ ਝੋਟੇ ਮੰਗਵਾ ਦਈਏ, ਬੱਕਰੇ ਮੰਗਵਾ ਦਈਏ। ਕਹਿੰਦੀਆਂ ਨਾ ਮਹਾਰਾਜ, ਇਹ ਮਾਸ ਸੱਸੇ ਸਾਡੇ ਖਾਣ ਵਾਲਾ ਕਿੱਥੇ, ਇਹ ਖਾਣਗੇ ਰਾਕਸ਼ ਲੋਕ, ਮਨਮਤੀਏ ਲੋਕ। ਅਸੀਂ ਤਾਂ ਮਹਾਰਾਜ ਜਿੱਥੇ ਧਰਮ ਦਾ ਯੁੱਧ ਹੁੰਦਾ ਹੈ, ਕਾਇਰ ਦਾ ਮਾਸ ਨਹੀਂ ਅਸੀਂ ਖਾਂਦੀਆਂ। ਨਿਰਭੈ ਹੋ ਕਰਕੇ ਜੋਧਾ ਸ਼ਹੀਦੀ ਪਾਉਂਦਾ, ਉਹਦਾ ਮਾਸ ਤੇ ਖੂਨ ਪੀਂਦੀਆਂ, ਅਸੀਂ ਚਿਰਕਾਲ ਤ੍ਰਿਪਤ ਰਹਿੰਦੀਆਂ, ਹਜ਼ਾਰਾਂ ਸਾਲ ਸਾਨੂੰ ਫਿਰ ਭੁੱਖ ਤੇ ਨਹੀਂ ਸਤਾਉਂਦੀ ਹੈ। ਇਹ ਦੱਸ ਦਿੱਤਾ ਖਾਲਸਾ ਜੀ, ਉਹਨਾਂ ਦਾ ਆਹਾਰ ਹੀ ਜੋਗਣੀਆਂ ਦਾ ਇਹ ਹੈ। ਸੋ ਖਾਲਸਾ ਜੀ, ਭੁੱਖਿਆਂ ਨੂੰ ਰੋਟੀ ਦਾ ਦਾਨ ਦੇ ਕਰਕੇ ਰਜਾਉਂਦੇ ਸਾਰੇ ਹੀ ਦੇਖੇ। ਅੱਜ ਸਤਸੰਗ ਜੀ, ਇਹੀਆਂ ਜਿਹੜੀਆਂ ਰੂਹਾਂ ਨੇ ਮਾਸ ਤੇ ਖੂਨ ਤੋਂ ਬਿਨਾਂ ਤ੍ਰਿਪਤ ਨਹੀਂ ਹੁੰਦੀਆਂ, ਉਹਨਾਂ ਨੂੰ ਭੋਜਨ ਕੌਣ ਦੇਣ ਵਾਲਾ ਖਾਲਸਾ ਜੀ, ਗੁਰੂ ਸਾਹਿਬ ਤੋਂ ਬਿਨਾਂ? ਅੱਜ ਸੱਚੇ ਪਾਤਸ਼ਾਹ ਖਾਲਸਾ ਜੀ ਉਹਨਾਂ ਨੂੰ ਵੀ ਤ੍ਰਿਪਤ ਕਰਨਗੇ। ਨਾਰਦ ਆਏ ਦਾ ਸਤਿਕਾਰ ਕੀਤਾ ਹੈ ਮਹਾਰਾਜ ਸਾਹਿਬ ਜੀ ਨੇ। ਜਿਸ ਪ੍ਰਕਾਰ ਖਾਲਸਾ ਜੀ ਜੰਗ ਦੀ ਤਿਆਰੀ ਹੋਵੇਗੀ, ਇੱਧਰ ਸਤਸੰਗ ਜੀ ਮਾਤਾ ਦਮੋਦਰੀ ਪਸ਼ਚਾਤਾਪ ਕਰ ਰਹੀ ਹੈ, ਇਹ ਕਥਾ ਬਿਰਤੀਆਂ ਨੂੰ ਕਾਗਰ ਕਰੋ, ਧਿਆਨ ਧਾਰੀਏ ਗੁਰੂ ਹਰਗੋਬਿੰਦ ਸਾਹਿਬ ਜੀ ਦਾ, ਬੇਨਤੀਆਂ ਕਰੀਏ ਮਹਾਰਾਜ ਆਪਦੇ ਸਰੂਪ ਤੋਂ ਸਦਾ ਕੁਰਬਾਨ ਜਾਈਏ, ਜਿਸ ਕਰਕੇ ਸਾਡਾ ਜੀਵਨ ਸਫਲਾ ਹੋ ਜਾਵੇ।
ਸੁਣ ਸਤਿਗੁਰ ਕੇ ਸਰਾਪ ਕੋ।
ਜਦੋਂ ਮਹਾਰਾਜ ਜੀ ਨੇ ਆਪ ਹੀ ਘਰ ਨੂੰ ਸਤਸੰਗ ਜੀ ਬਚਨ ਕੈੜੇ ਕਰ ਦਿੱਤੇ,
ਸਕਲ ਰਹੇ ਬਸਮਾਏ,
ਦੀਵਾਨ ਵਿੱਚ ਜਿੰਨੇ ਸਿੱਖ ਸੀ ਹੈਰਾਨ ਹੋ ਰਹੇ ਨੇ।
ਸੁਧ ਦਮੋਦਰੀ ਢਕ ਗਈ,
ਉਹ ਖਬਰ ਮਾਤਾ ਦਮੋਦਰੀ ਕੋਲੇ ਵੀ ਪਹੁੰਚੀ,
ਬਹੁਤ ਬੈਠ ਪਛਤਾਏ,
ਲੱਗੀ ਫਿਰ ਪਛਤਾਉਣ ਮਾਤਾ ਦਮੋਦਰੀ,
ਸੰਕਟ ਪਾਏ ਬਸੂਰਤ ਭਾਰੀ,
ਬੜਾ ਦੁੱਖ ਪਾਉਂਦੀ ਹੈ ਕਿ ਵਿਘਨ ਪੈਣਗੇ ਮੇਰੀ ਧੀ ਦੇ ਵਿਆਹ ਵਿੱਚ, ਝੁਰ ਰਹੀ ਹੈ
ਕੀਨ ਕਹਾਂ ਮੈਂ ਨਹੀਂ ਵਿਚਾਰੀ।
ਫੇਰ ਲੱਗੀ, ਕਹਿੰਦੀ ਮੈਂ ਵਿਚਾਰ ਨਾ ਕੀਤੀ, ਮੈਂ ਕੀ ਕਰ ਬੈਠੀ, ਮੈਨੂੰ ਕੀ ਲੋੜ ਸੀ ਮਠਿਆਈ ਤੋਂ ਜਵਾਬ ਦੇਣ ਦੀ,
ਪਤ ਕੀ ਆਏ ਸਮੋਰ ਮਿਟਾਈ,
ਮੈਂ ਆਪਣੇ ਪਤੀ ਦੀ ਜਿਹੜੀ ਆਗਿਆ ਸੀ ਮੋੜ ਦਿੱਤੀ, ਉਹਦਾ ਨਿਰਾਦਰ ਕੀਤਾ ਹੈ।
ਨੈ ਆਸ਼ੀ ਕਿਸਕੇ ਮਨ ਭਾਈ,
ਇਹ ਗੱਲ ਕਿਸੇ ਦੇ ਮਨ ਵਿੱਚ ਵੀ ਚੰਗੀ ਨਹੀਂ ਲੱਗੇਗੀ ਜਿਹੜੀ ਇਸਤਰੀ ਆਪਣੇ ਪਤੀ ਦਾ ਕਹਿਣਾ ਮੋੜਦੀ ਹੈ।
ਭਈ ਨਿਸਾ ਗੁਰ ਮਹਿਲੀ ਗਏ,
ਜਦੋਂ ਖਾਲਸਾ ਜੀ ਰਾਤਰੀ ਦਾ ਸਮਾਂ ਆਇਆ, ਗੁਰੂ ਸਾਹਿਬ ਮਹਿਲਾਂ ਚ ਗਏ,
ਪਰ ਪਰਯੰਕ ਪਰ ਬੈਠਦ ਭਏ,
ਪਲੰਗ ਦੇ ਉੱਤੇ ਬੈਠਦੇ ਭਏ,
ਚਲ ਦਮੋਦਰੀ ਤੇ ਛਿਨ ਆਈ,
ਉਸ ਸਮੇਂ ਖਾਲਸਾ ਜੀ ਮਾਤਾ ਦਮੋਦਰੀ ਜੀ ਛੇਵੇਂ ਪਾਤਸ਼ਾਹ ਦੇ ਪਾਸ ਆਈ ਮੱਥਾ ਟੇਕਣ,
ਸਰਾਪ ਅਦਕ ਡਰ ਪਾਈ,
ਲੇਕਿਨ ਗੁਰੂ ਸਾਹਿਬ ਨੇ ਜੋ ਬਚਨ ਕਰ ਦਿੱਤਾ ਸੀ ਉਹ ਤੋਂ ਡਰ ਰਹੀ ਹੈ ਕਿ ਮਹਾਰਾਜ ਨੇ ਬਚਨ ਕਿਹਾ ਕਿ ਤੁਰਕ ਖਾਣਗੇ ਬਰਾਤ ਨਹੀਂ ਖਾਊ ਮਠਿਆਈ। ਉਹ ਹੁਣ ਕਿੰਨਾ ਚਿਰ ਤੋਂ ਖਾਲਸਾ ਜੀ ਮਠਿਆਈਆਂ ਬਣਵਾ ਬਣਾ ਕੇ ਹਲਵਾਈਆਂ ਤੋਂ ਐਨ ਸੰਭਾਰ ਸੰਭਾਰ ਕੇ ਕੋਠੇ ਭਰ ਰਹੀ ਹੈ।
ਮੁਝ ਇਹ ਕਲ ਕੀ ਸੁਤਾ ਨਾ ਕੋਈ,
ਮਾਈਆਂ ਦਾ ਸੁਭਾਅ ਹੁੰਦਾ ਤਾਨਾ ਮਾਰਨ ਦਾ। ਕਹਿੰਦੀ ਪਤੀ ਦੇਵ, ਮੇਰੀ ਕੱਲੇ ਦੀ ਪੁੱਤਰੀ ਤਾਂ ਨਹੀਂ ਹੈ, ਤੇਰੀ ਵੀ ਪੁੱਤਰੀ ਨਾਲ ਹੈ,
ਰਾਵਰ ਤੇ ਹੀ ਉਤਪਤ ਹੋਈ,
ਆਪ ਜੀ ਦੀ ਅੰਸ਼ ਤੋਂ ਹੀ ਪ੍ਰਗਟ ਹੋਈ ਹੈ, ਸੋਢ ਵੰਸ਼ ਦੀ ਹੋਈ ਲੜਕੀ ਬੱਜੇਗੀ ਜੇ ਇਹਦੇ ਵਿਆਹ ਚ ਤੁਸੀਂ ਵਿਘਨ ਪਾਉਣ ਦੇ ਬਚਨ ਕਹੇ ਨੇ।
ਜਿਸ ਕੇ ਵਿਆਹ ਵਿਖੇ ਦਿਆ ਸਰਾਪ,
ਜਿਸ ਦੇ ਵਿਆਹ ਵਿਚ ਤੁਸੀਂ ਸਰਾਪ ਦੇ ਦਿੱਤਾ ਕਿ ਮਠਿਆਈਆਂ ਤਾਂ ਮੁਸਲਮਾਨ ਖਾਣਗੇ, ਵਿਘਨ ਪਊ,
ਚਾਹੇ ਉਹ ਅਮੰਗਲ ਕਰ ਬੈ ਆਪ,
ਆਪ ਹੀ ਤੁਸੀਂ ਵਿਘਨ ਪਾਉਣ ਦੇ ਬਚਨ ਕਰ ਦਿੱਤੇ।
ਅਬਰ ਸ਼ਕਤ ਕਿਸ ਮਹਿ ਜੋ ਮੋਰੇ,
ਹੁਣ ਮੈਨੂੰ ਇਹ ਵੀ ਕਹਿੰਦੀ ਭਰੋਸਾ ਹੈ, ਹੋਰ ਕਿਹਦੇ ਅੰਦਰ ਸ਼ਕਤੀ ਹੈ ਜਿਹੜਾ ਤੁਹਾਡਾ ਬਚਨ ਮੋੜ ਦੇਵੇ, ਬਚਨ ਤੁਹਾਡਾ ਸੱਚਾ ਹੋ ਜਾਣਾ।
ਜਾਨੀ ਪਰੇ ਆਪ ਦਾ ਘੋਰ,
ਮੈਂ ਜਾਣ ਲਿਆ ਹੈ ਬੜੀ ਭਾਰੀ ਬਿਪਤਾ ਪਵੇਗੀ ਆਪਣੇ ਤੇ,
ਕਰੋ ਕਿਰਪਾ ਫੇਰੋ ਨਿਜ ਬੈਨ,
ਕਿਰਪਾ ਕਰੋ ਆਪਣੇ ਬਚਨ ਮੋੜ ਲੋ, ਵਾਪਸ ਕਰ ਲੋ,
ਨਾ ਤੇ ਉਚਰੇ ਹੋਵੇ ਐਨ,
ਨਹੀਂ ਤਾਂ ਆਪਣਾ ਘਰ ਸਾਰਾ ਹੀ ਗੁਰੂ ਕੇ ਮਹਿਲ ਉੱਜੜ ਜਾਣਗੇ।
ਦੋਏ ਤਾਂ ਪ੍ਰਿਆ ਕੁਸ਼ਲ ਸੋ ਰਹੇ,
ਆਪਣੀ ਬੜੀ ਪਿਆਰੀ ਕੋਈ ਇੱਕ ਲੜਕੀਏ ਸੁਖ ਸਾਂਦ ਸ਼ਾਂਤੀ ਨਾ ਰਹੇ,
ਮਹਾ ਵਿਘਨ ਕਰ ਪਰ ਭੋ ਚਹੇ,
ਇਹ ਤਾਂ ਬੜੇ ਭਾਰੀ ਵਿਘਨ ਪੈਣਗੇ ਹੁਣ,
ਰਹੇ ਬਰਾਤੀ ਕੁਸ਼ਲ ਸਮੇਤ,
ਬਰਾਤ ਵੀ ਆਉਣੀ ਹੈ ਬੀਬੀ ਬੀਰੋ ਦੀ, ਉਹ ਵੀ ਕਿਤੇ ਸੱਟਾਂ ਨਾ ਖਾਣ, ਉਹਨਾਂ ਨੂੰ ਵੀ ਵਿਘਨ ਨਾ ਕਿਤੇ ਪਵੇ, ਕੋਈ ਸੁੱਖ ਸਾਂਤ ਨਾ ਜਾਨੀ ਮੁੜਨ।
ਸੁੱਖ ਸੌ ਪਹੁੰਚੇ ਬਹੁਰ ਨਿਕੇਤ,
ਆਪਣੀ ਪੁੱਤਰੀ ਨੂੰ ਵਿਆਹ ਕੇ ਵਰ ਕੇ ਲੜਕਾ ਸੁੱਖ ਦੇ ਨਾਲ ਪਹੁੰਚੇ ਘਰ।
ਭਈ ਦੀਨ ਪਿਖ ਅਤਰ ਭਾਰੀ,
ਜਦੋਂ ਖਾਲਸਾ ਜੀ ਬੜੀ ਦੁਖੀ ਤੇ ਅਧੀਨਗੀ ਦੇ ਸਹਿਤ ਦੇਖੀ ਨਾ ਮਹਾਰਾਜ ਨੇ ਦਰਮੋਦਰੀ,
ਸ੍ਰੀ ਹਰਗੋਬਿੰਦ ਗਿਰਾ ਉਚਾਰੀ,
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਣੀ ਕਹੀ,
ਵਿਘਨ ਮੂਲ ਮਤ ਤੈ ਉਰ ਧਾਰਾ।
ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਕਹਿੰਦੇ ਦਮੋਦਰੀ, ਵਿਘਨ ਪਾਉਣ ਵਾਲੀ ਮੱਤ ਤਾਂ ਤੂੰ ਧਾਰੀ ਹੋਈ ਸੀ, ਇਹ ਤੇਰੇ ਵਾਸਤੇ ਕਹਿਣੇ ਯੋਗ ਸੀ, ਸਿੱਖਾਂ ਨੂੰ ਜਵਾਬ ਦੇਣਾ ਸੀ ਭੁੱਖਿਆਂ ਨੂੰ।
ਕਿਉਂ ਨਾ ਕਰਤ ਅਬ ਅੰਗੀਕਾਰ,
ਹੁਣ ਸਾਡਾ ਬਚਨ ਵੀ ਪ੍ਰਵਾਨ ਕਰ ਲਾ, ਜੋ ਮੂੰਹੋਂ ਨਿਕਲ ਗਿਆ ਸੋ ਨਿਕਲ ਗਿਆ, ਜਿਹੜਾ ਧਨਖ ਚੋ ਤੀਰ ਨਿਕਲ ਜੇ ਉਹ ਕਦੇ ਪਿੱਛੇ ਨੀ ਮੁੜਿਆ ਕਰਦਾ।
ਗੁਰ ਕੇ ਸਿੱਖ ਲਖੇ ਅਸ ਖੋਟੇ,
ਤੈ ਸਾਡੇ ਗੁਰੂ ਕੇ ਸਿੱਖ ਇੰਨੇ ਖੋਟੇ ਸਮਝ ਲੈ, ਬੇ ਜਿਹੜੀ ਗੁਰੂ ਘਰ ਦੀ ਮਠਿਆਈ ਆ ਉਹਨਾਂ ਦੇ ਮੂੰਹ ਲੱਗਣ ਯੋਗ ਨੀ ਹੈ।
ਉਚਿਤ ਨਾ ਭੋਜਨ ਕਹਿ ਕਹਿ ਹੋਠੇ,
ਤੈ ਉਹਨਾਂ ਦੇ ਯੋਗ ਨੀ ਹੈ ਭੋਜਨ, ਗੁਰਸਿੱਖਾਂ ਦੇ ਗੁਰੂ ਘਰ ਦਾ ਬਣਿਆ ਹੋਇਆ। ਤਾਂ ਜਵਾਬ ਦੇ ਦਿੱਤਾ,
ਹੋਣ ਹਾਰ ਤਬ ਹਿਰਦੇ ਵਸਾਈ,
ਚੰਗਾ ਜਿਹੜੀ ਹੋਣ ਹਾਰ ਹੋਣੀ ਭਾਵੀ ਵਰਤਣੀ ਆ ਤਾਂ ਹਿਰਦੇ ਚ ਪਹਿਲਾਂ ਹੀ ਵਸਾ ਲਈ।
ਕਰ ਔਗਣ ਕੋ ਪੁਨ ਪਛਤਾਈ,
ਇੰਨਾ ਕੁ ਫਰਕ ਪੈ ਜੂ ਮਹਾਰਾਜ ਕਹਿੰਦੇ ਤੂੰ ਔਗਣ ਕਰਕੇ ਪਛਤਾਉਂਦੀ ਹੈ, ਇਹ ਜਿਹੜਾ ਮਗਰੋਂ ਪਛਤਾਉਣਾ ਗਲਤੀ ਕਰਕੇ ਇਹਦੇ ਵਿੱਚ ਵੀ ਭਲਾ ਹੋ ਜਾਂਦਾ ਹੈ।
ਕੁਛ ਆਸ਼ੋ ਫਲ ਜਾਣਿਓ ਜਾਏ,
ਕੁਛ ਫਲ ਚੰਗਾ ਹੀ ਮਿਲੇਗਾ ਮਹਾਰਾਜ ਕਹਿੰਦੇ।
ਨਰਗਨ ਮਹਿ ਕੁਛ ਲਈ ਬਣਿਆਏ,
ਲੈ ਦਮੋਦਰੀ ਤੈਨੂੰ ਦੱਸਦੇ ਆ, ਬੰਦਿਆਂ ਦਾ ਨੁਕਸਾਨ ਨਹੀਂ ਹੋਊਗਾ, ਹੁਣ ਹੋਰ ਪਦਾਰਥ ਲੁੱਟੇ ਜਾਣਗੇ, ਮਠਿਆਈਆਂ ਵੀ ਮੁਸਲੇ ਖਾਣਗੇ ਆ ਕੇ, ਗੁਰੂ ਘਰ ਦੇ ਵਿੱਚ ਆ ਕੇ ਵੜ ਜਾਣਾ ਉਹਨਾਂ ਨੇ, ਅੰਮ੍ਰਿਤਸਰ ਖਾਲੀ ਕਰਨਾ ਪੈ ਜਾਣਾ, ਪਰ ਜਿੰਨੇ ਬਰਾਤ ਆਊ ਤੇਰੀ ਧੀ ਦੀ, ਹੋਰ ਜੋ ਵੀ ਜਿਤਨਾ ਪਰਿਵਾਰ ਹੈ ਸਾਰਿਆਂ ਦੀ ਜਾਨਾਂ ਬਚ
ਜਾਣਗੀਆਂ।
ਹੋਰ ਨੀ ਬਿਘਨ ਕਦੇ ਵੀ ਹਟ ਸਕਦੇ,
ਭਇਓ ਬਾਕ ਹੋਇਓ ਚਹਿ ਤੈਸੇ,
ਜੋ ਬਚਨ ਹੋ ਗਿਆ ਉਸੇ ਤਰ੍ਹਾਂ ਹੋਵੇਗਾ।
ਕੁਛ ਦਮੋਦਰੀ ਹਰਖਤ ਹੋਈ,
ਦਮੋਦਰੀ ਨੇ ਕੁਝ ਹੀ ਧੀ ਦੀ ਧਾਰੀ ਕੇ ਸ਼ੁਕਰ ਹੈ ਬਈ ਕੋਈ ਬੰਦੇ ਦਾ ਨੁਕਸਾਨ ਨੀ ਹੋਵੇਗਾ।
ਨਰਗਨ ਵੇਖੇ ਕੁਸ਼ਲ ਰਹਿ ਜੋਈ,
ਸੁੱਖ ਸਾਂਦ ਰਹੇਗੀ ਸਾਰਿਆਂ ਬੰਦਿਆਂ ਚ,
ਸੁੱਖ ਸੌ ਜਾਏ ਬਰਾਤੀ ਘਰ ਕੋ,
ਹਾਂਜੀ
ਸੁਖ ਸੌ ਜਾਏ ਬਰਾਤੀ ਘਰ,
ਮੇਰੀ ਧੀ ਦੇ ਜਿਹੜੇ ਜਾਨੀ ਆਉਣਗੇ ਸੁਖ ਨਾ ਮੁੜਨਗੇ,
ਡਰ ਤੇ ਉਰ ਲਾਗਤ ਧਰਕੋ,
ਪਰ ਫੇਰ ਵੀ ਦਿਲ ਧੜਕਦਾ ਮਾਤਾ ਦਮੋਦਰੀ ਦਾ, ਡਰਦੀ ਹੈ।
ਮੁਖ ਕਮਲਾਏ ਸ਼ੰਸ਼ਕਤ ਹੋਈ,
ਸਹਿਤ ਸ਼ੰਕਾ ਦੇ ਮੂੰਹ ਕਮਲਾਇਆ ਹੋਇਆ ਹੈ,
ਬਹਿਨ ਬਲੋਚਨ ਫਰਕਤ ਜੋਈ,
ਇਹ ਖਾਲਸਾ ਜੋਤ ਸ਼ੰਗ ਦਿਖਾ ਰਹੇ ਨੇ, ਆਦਮੀਆਂ ਦਾ ਸੱਜਾ ਅੰਗ ਫਰਕੇ ਤਾਂ ਚੰਗਾ ਹੁੰਦਾ ਹੈ, ਮਾਈਆਂ ਦਾ ਸਤਸੰਗ ਖੱਬਾ, ਇਹ ਮਾਈ ਦਾ ਹੁਣ ਦਮੋਦਰੀ ਦਾ ਸੱਜੀ ਅੱਖ ਫਰਕਦੀ ਹੈ, ਉਹ ਵਿਘਨ ਕਰ ਰਹੀ ਹੈ, ਉਹ ਚਿੰਤਾ ਕਰਦੀ ਹੈ।
ਦਰਦ ਕਾਕ ਸ਼ਬਦ ਕੋ ਕਰੇ,
ਗੁਰੂ ਕੇ ਮਹਿਲਾਂ ਦੇ ਉੱਤੋਂ ਦੀ ਸਤਸੰਗ ਜੀ ਕਾਂ ਬੋਲ ਬੋਲ ਕੇ ਲੰਘਦੇ ਆ, ਉਹ ਵੀ ਮਾਸ ਚਾਹੁੰਦੇ ਨੇ ਖਾਣਾ,
ਗ੍ਰਿਧਨ ਸਹਿਤ ਭਰਮਤ ਕਰ ਥਿਰੇ,
ਔਰ ਗਿਲਜਾਂ ਵੀ ਫਿਰਦੀਆਂ ਉੱਤੇ ਉਡਾਰੀਆਂ ਲਾਉਂਦੀਆਂ,
ਮਹਾ ਉਦਾਸ ਦਿਵਸ ਦਿਖੇ ਅੰਤੇ,
ਦਿਨ ਵੀ ਉਦਾਸ ਜੇ ਚੜ੍ਹਦੇ ਨੇ ਸਤਸੰਗ ਜੀ, ਚੰਗੇ ਜੇ ਖੁੱਲਵੇਂ ਦਿਨ ਨਹੀਂ ਹਨ,
ਮਹਾ ਅਮੰਗਲ ਨਿਮਤ ਦਰਸੰਤੇ,
ਐ ਜਣਾ ਰਹੇ ਨੇ ਕਿ ਬੜੇ ਭਾਰੀ ਵਿਘਨ ਪੈਣਗੇ, ਦਿਨ ਕੋਈ ਚੰਗੇ ਨਹੀਂ।
ਸਿਮਰਤ ਸਾਸੂ ਕੋ ਤੈ ਸਮੈ,
ਹਾਂਜੀ
ਸਿਮਰਤ ਸਾਸੂ ਕੋ ਤੈ ਸਮੇ,
ਉਸ ਵੇਲੇ ਖਾਲਸਾ ਜੀ ਜਦੋਂ ਬਿਪਤਾ ਪੈਂਦੀ ਆ ਫੇਰ ਅਗਲਾ ਸਿਆਣੇ ਨੂੰ ਚੇਤੇ ਕਰਦਾ, ਮਾਤਾ ਗੰਗਾ ਜੀ ਨੂੰ ਚੇਤੇ ਕਰ ਰਹੀ ਆ ਅੱਜ ਸਤਸੰਗ ਜੀ, ਆਪਣੀ ਸੱਸ ਨੂੰ ਮਾਤਾ ਦਮੋਦਰੀ,
ਜਿਸ ਕੇ ਅਸ਼ਤ ਫਿਕਰ ਨਹਿ ਹਸੇ,
ਕੀ ਕਹਿੰਦੀ ਹੈ, ਕਹਿੰਦੀ ਮੈਂ ਮਾਤਾ ਜਦੋਂ ਮੇਰੀ ਸੱਸ ਹੁੰਦੀ ਸੀ ਗੰਗਾ, ਉਹਦੇ ਹੁੰਦਿਆਂ ਮੈਨੂੰ ਭੋਰਾ ਫਿਕਰ ਨਹੀਂ ਸੀ,
ਜਿਸ ਕੇ ਜੀਵਤ ਰਹੇ ਸੁਖਾਰੇ,
ਜਿਹਦੇ ਜਿਉਂਦਿਆਂ ਸੀ ਸਾਰਾ ਪਰਿਵਾਰ ਸੁਖਾਲੇ ਰਹੇ,
ਨਿਜ ਦੁੱਖ ਕਿਸ ਨਾ ਨਿਕਟ ਉਚਾਰੇ,
ਕਿਸੇ ਨੂੰ ਸਾਨੂੰ ਕੋਈ ਦੁੱਖ ਨਹੀਂ ਸੀ,
ਹੋਈ ਹੁਤੀ ਜੇ ਮੁਝ ਤੇ ਬੁਰੀ,
ਜੇ ਮੇਰੇ ਕੋਲੋਂ ਹੀ ਗਲਤੀ ਹੋ ਗਈ ਸੀ, ਮਾੜਾ ਹੋ ਗਿਆ ਸੀ ਕੰਮ, ਮੈਂ ਜਵਾਬ ਦੇ ਬੈਠੀ ਮਠਿਆਈ ਤੋਂ,
ਸੁਣ ਕਰ ਜਗ ਗੁਰ ਸ਼ਮਾ ਨਾ ਕਰੀ,
ਜਗਤ ਗੁਰੂ ਪਤੀ ਗੁਰੂ ਹਰਗੋਬਿੰਦ ਸਾਹਿਬ ਨੇ ਖਿਮਾ ਨੀ ਕੀਤੀ ਮੇਰੇ ਤੇ,
ਕਿਵੇਂ ਬੀਤੇਗੀ ਵਿਆਹ ਮਝਾਰੇ,
ਪਤਾ ਨੀ ਕੀ ਭਾਵੀ ਹੋਣ ਹਾਰ ਬੀਤੇਗੀ ਵਿਆਹ ਵਿਚ,
ਬੁਰੇ ਸ਼ਗਨ ਸਭ ਜਹੇ ਨਿਹਾਰੇ,
ਇਹ ਸਾਰੇ ਜਿਹੜੇ ਸ਼ਗਨ ਨੇ ਕੁਸ਼ਗਨ ਹੋ ਰਹੇ ਨੇ, ਬੁਰੇ ਦੇਖ ਸੂਚਿਤ ਕਰਦੇ ਹਨ,
ਨਹਿ ਸੰਬੰਧੀ ਮੇਲ ਬੁਲਾਇਓ,
ਮੇਲ ਤਾਂ ਪਹਿਲਾਂ ਹੀ ਨੀ ਬੁਲਾਇਆ, ਸੰਬੰਧੀਆਂ ਨੂੰ ਮਹਾਰਾਜ ਨੇ ਕਹਿਤਾ ਭਾਈ ਰਿਸ਼ਤੇਦਾਰੀਆਂ ਚ ਕੋਈ ਮੇਲ ਨੀ ਸਦਣਾ,
ਬਾਹਰ ਕਰੋ ਪਕੈ ਸਰਾਪ ਲਿਆ।
ਫਿਰ ਵੀਰ ਰਸ ਧਾਰ ਕੇ ਆ ਬਚਨ ਕਰ ਦਿੱਤਾ ਕਿ ਤੁਰਕ ਖਾਣਗੇ।
ਇਤਿਆਦ ਅਕਬਰ ਦੇ ਵਿਚਾਰ,
ਤਿਉਂ ਮਾਤਾ ਵਿਚਾਰ ਕਰ ਰਹੀ ਹੈ ਹਿਰਦੇ ਸਤ ਸੰਗਤ ਜੀ।
ਉਰਦ ਮੋਦਰੀ ਚਿੰਤਾ ਆਰਤ,
ਬਹੁਤ ਹੀ ਦੁਖੀ ਹੋ ਰਹੀ ਹੈ, ਚਿੰਤਾ ਮਾਈਆ ਸਤ ਸੰਗਤ ਜੀ ਬੰਦਿਆਂ ਨਾਲ ਚੌਗਣੀ ਹੁੰਦੀ ਹੈ।
ਗੁਰ ਕੋ ਏਮ ਭਾ ਬਿਰਤਾਂਤ,
ਇਹ ਤਾਂ ਭਾਈ ਗੁਰੂ ਘਰ ਦਾ ਪ੍ਰਸੰਗ ਹੋਇਆ, ਸੁਣ ਲਿਆ ਆਪਾਂ।
ਰਚਿਓ ਵਿਆਹ ਕਰ ਤਿਆਰੀ ਦਾਤ,
ਇਧਰ ਸਾਧ ਸੰਗਤ ਜੀ ਦਾਜ ਵਗੈਰਾ ਤਿਆਰ ਕਰਕੇ ਵਿਆਹ ਦੀ ਬਿਲਕੁਲ ਤਿਆਰੀ ਹੈ।
ਅਬ ਸੁਣਿਆ ਜਿਮ ਪਰਿਓ ਬਿਗਾਰ,
ਹੁਣ ਸੁਣੋ ਖਾਲਸਾ ਜੀ ਜਿਵੇਂ ਤੁਰਕਾਂ ਦੇ ਨਾਲ ਵਿਗਾੜ ਪਿਆ।
ਭਇਓ ਜੁੱਧ ਬਹੁ ਭਟਨ ਸੰਘਾਰ,
ਬਹੁਤ ਸਾਰੇ ਸੂਰਮਿਆਂ ਦੇ ਸਤਸੰਗ ਜੀ ਮਰਨ ਵਾਲਾ ਯੁੱਧ ਹੋਇਆ ਅੰਮ੍ਰਿਤਸਰ।
ਲਾਹੌਰ ਸ਼ਹਿ ਜਹਾਂ ਕਿਆ ਬਾਸਾ,
ਲਾਹੌਰ ਸਤਸੰਗ ਜੀ ਜਦੋਂ ਦਾ ਇਹ ਰਾਜ ਗੱਦੀ ਤੇ ਦਿੱਲੀ ਤੇ ਬੈਠਾ ਸੀ ਤਖ਼ਤ ਤੇ ਸ਼ਾਹ ਜਹਾਨ ਜਹਾਂਗੀਰ ਦੇ ਮਰਨ ਤੋਂ ਬਾਅਦ, ਇਹ ਕੁਝ ਲਾਹੌਰ ਠਹਿਰਿਆ ਹੋਇਆ ਸੀ ਸਮੇ ਲਈ।
ਅਣਗਿਣਤ ਚਮੂ ਧਰੀ ਚੌਂ ਪਾਸਾ,
ਲਾਹੌਰ ਦੇ ਚਾਰ ਛਪੇਰੇ ਅਣਗਿਣਤ ਫੌਜ ਉਤਰੀ ਹੋਈ।
ਪੈਦਲ ਬਿਰੰਦ ਕਰੇ ਬਹੁ ਡੇਰਾ,
ਬੇਅੰਤ ਤਾਂ ਸਤ ਸੰਗਤ ਜੀ ਨੂੰ ਇਨਫੈਂਟਰੀ ਕਹਿ ਦਿੰਦੇ ਨੇ, ਪੈਦਲ ਫੌਜ ਬਹੁਤ ਹੈ।
ਜਿਮ ਹੈ ਕਿ ਅਸਵਾਰ ਘਨੇਰੇ,
ਘੋੜ ਸਵਾਰ ਬਹੁਤ ਨੇ, ਉਸ ਕਰੇ ਸਵਾਰੀਆਂ ਵਾਲੀ ਫੌਜ।
ਗਨ ਮਤੰਗ ਚੰਗਾਰਤ ਖਰੇ,
ਥਾਂ ਥਾਂ ਤੇ ਚੀਕਾਂ ਮਾਰਦੇ ਨੇ ਮਸਤੀ ਦੇ ਨਾਲ, ਹਾਥੀ ਬਹੁਤ, ਹਾਥੀਆਂ ਦੀ ਫੌਜ।
ਕੰਚਨ ਰਜਤ ਝੂਲ ਪਰਵਰੇ,
ਜਿਨ੍ਹਾਂ ਦੇ ਉੱਤੇ ਖਾਲਸਾ ਜੀ ਬੜੇ ਚਾਂਦੀ ਤੇ ਇਸੇ ਤਰ੍ਹਾਂ ਸੋਨੇ ਦੀ ਮੀਨਾਕਾਰੀ ਕੀਤੀ ਆ ਝੁੱਲਾਂ ਦੇ ਉੱਤੇ, ਝੁੱਲਾਂ ਨਾਲ ਢਕੇ ਹੋਏ ਨੇ ਹਾਥੀ।
ਚੌਂ ਦਿਸ਼ਨ ਕੋ ਧਨਗਨ ਆਵੇ,
ਚਾਰ ਛਪੇਰੇ ਸਤ ਸੰਗਤ ਜੀ ਹਿੰਦੁਸਤਾਨ ਦੇ ਕੋਨੇ ਕੋਨੇ ਤੋਂ ਜਿਹੜੀ ਢਾਲ ਟੈਕਸ ਵਗੈਰਾ ਅਗਰਾਹੀ ਆਉਂਦੀ ਆ ਬਾਦਸ਼ਾਹ ਦੇ ਖਜ਼ਾਨੇ ਚ,
ਦੰਡ ਭਰੇ ਸਗਰੇ ਡਰ ਪਾਵੇ,
ਸਾਰੇ ਰਾਜਪੂਤਾਨੇ ਦੇ ਰਿਆਸਤਾਂ ਦੇ ਰਾਜੇ ਦੰਡ ਭਰਦੇ ਨੇ।
ਅਵਨੀ ਤਲਮ ਹੈ ਅਸਨਹਿ ਕੋਈ,
ਧਰਤੀ ਦੇ ਤਲੇ ਦੇ ਉੱਤੇ ਕੋਈ ਐਸਾ ਰਾਜਾ ਨਹੀਂ ਹੈ,
ਲੋਹਾ ਲਹਿ ਸਮੁਖ ਹੋਏ ਜੋਈ,
ਜਿਹੜਾ ਸਾਹਮਣੇ ਹੋ ਕੇ ਖਾਲਸਾ ਜੀ ਸ਼ਸਤਰ ਚੱਕ ਕੇ ਮੁਕਾਬਲੇ ਤੇ ਆਵੇ ਬਾਦਸ਼ਾਹ ਸ਼ਾਹਜਹਾਨ ਦੇ। ਐਡਾ ਵੱਡਾ ਪ੍ਰਤਾਪ ਹੈ ਤੁਰਕ ਦਾ,
ਚੱਕਰਵਰਤ ਜਿਵੇਂ ਪ੍ਰਥਮ ਮਹਾਨੇ,
ਜਿਵੇਂ ਪਹਿਲਾਂ ਪ੍ਰਥੂ ਰਾਜੇ ਵਰਗੇ ਚੱਕਰਵਰਤੀ ਰਾਜੇ ਹੋਏ ਨੇ ਨਾ, ਇਸ ਤਰ੍ਹਾਂ ਇਹਦਾ ਰਾਜ ਸੀ।
ਅਬ ਕਲ ਮਹਿ ਇਹ ਤਿੰਨੋਂ ਸਮਾਨੇ,
ਕਲਯੁਗ ਦੇ ਸਮੇਂ ਚ ਉਹਨਾਂ ਵਾਂਗੂ ਇਹ ਰਾਜ ਕਰਦੇ ਸੀ, ਚੁਗੱਤਿਆਂ ਦੀ ਬਾਦਸ਼ਾਹੀ ਗੁਰੂ ਨਾਨਕ ਦੇਵ ਜੀ ਦੇ ਵਰ ਨੂੰ ਪਾ ਕੇ।
10,000 ਤੋਪਾਂ ਜਹ ਸੰਗ,
10,000 ਦੀ ਗਿਣਤੀ ਤੋਪਾਂ ਸੀ ਖਾਲਸਾ ਜੀ ਇਹਨਾਂ ਕੋਲੇ।
ਝੂਟੇ ਸ਼ਕਤ ਜਨ ਦੇ ਗਿਰ ਭੰਗ,
ਜੇ ਉਹਨਾਂ ਚ ਇੰਨੀ ਸ਼ਕਤੀ, ਜੇ ਕਿਤੇ ਛੁੱਟ ਪੈਂਦੀਆਂ ਤੋਪਾਂ, ਪਹਾੜ ਨੂੰ ਮਲੀਆ ਮੇਟ ਕਰ ਦਿੰਦੀਆਂ। ਛੋਟੇ ਛੋਟੇ ਕਿਲੇ ਤੋਪਾਂ ਮੂਹਰੇ ਕੀ ਉਡਾ ਦਿੰਦੀਆਂ ਸੀ।
ਹਰ ਹਰ ਧਰਕਮ ਪਾਪ ਤਮਹਾ,
ਜਦੋਂ ਚੱਲਦੀਆਂ ਧਰਤੀ ਨੂੰ ਥਰ ਥਰ ਕਰਕੇ ਕੰਬਾ ਦਿੰਦੀਆਂ ਸੀ, ਐਸੀਆਂ ਤੋਪਾਂ ਰੱਖਦਾ ਸ਼ਾਹਜਹਾਨ।
ਅਰਧ ਲਸ਼ ਰਹੇ ਤਿਆਰ ਜਮੂਰੇ,
ਅੱਧੀ ਸਤਸੰਗ ਜੀ 150,000 ਜਮੂਰੇ ਹੁੰਦੇ ਨੇ ਪਾਉਣੀਆਂ ਤੋਪਾਂ ਛੋਟੀਆਂ, ਉਦੋਂ 150,000 ਤਾਂ ਤਿਆਰ ਰਹਿੰਦੇ ਬਰੂਦ ਭਰ ਕੇ।
ਰਣ ਮੈਂ ਰਿਪਨ ਪਰਹਾਰ ਹੈ ਦੂਰੇ,
ਦੂਰ ਦੂਰ ਤੱਕ ਬੈਰੀਆਂ ਨੂੰ ਮਾਰਦੇ ਜੰਗ ਚ।
ਵੱਡ ਸਮਾਜ ਸੋ ਉਤਰਿਓ ਸ਼ਾਹੂ,
ਇਉਂ ਖਾਲਸਾ ਜੀ ਬੜੀ ਬਭੂਤੀ ਦੇ ਸਮੇਤ, ਫੌਜਾਂ ਦੇ ਸਮੇਤ ਬਾਦਸ਼ਾਹ ਲਾਹੌਰ ਉਤਰਿਆ ਹੋਇਆ ਸੀ।
ਸੇਵ ਹੈ ਸਭ ਸ਼ਿਤ ਕੇ ਨਰ ਨਾ ਹੂ,
ਜਿੰਨੇ ਹਿੰਦੁਸਤਾਨ ਦੇ ਅੰਦਰ ਸਟੇਟਾਂ ਦੇ ਬਾਦਸ਼ਾਹ ਸੀ, ਛੋਟੇ ਛੋਟੇ ਰਾਜੇ, ਸਾਰੇ ਛਿਆਨੀ ਭਰਦੇ।
ਇੱਕ ਦਿਨ ਨਿਕਸਿਓਲਾ ਪੁਰਸ਼ੋਰਾ,
ਸੁਣੋ ਖਾਲਸਾ ਜੀ, ਇੱਕ ਦਿਨ ਸ਼ਿਕਾਰ ਨਿਕਲਿਆ ਬਾਦਸ਼ਾਹ ਸ਼ਾਹਜਹਾਨ ਅੰਮ੍ਰਿਤਸਰ ਵੱਲ ਨੂੰ, ਲਾਹੌਰ ਛੱਡ ਕੇ।
ਕਰਕੇ ਬਦਨ ਸੁਦਾਸਰ ਓਰਾ,
ਇਹਨੇ ਇੱਧਰ ਨੂੰ ਸੇਧ ਤੱਕ ਲਈ ਅੰਮ੍ਰਿਤਸਰ ਵੱਲ ਨੂੰ ਕਿ ਇਸ ਇਲਾਕੇ ਚ ਸ਼ਿਕਾਰ ਖੇਡੀਏ।
ਕਾਨਨ ਮੈਂ ਗਨ ਜੀਵਨ ਆਵੇ ਘਾਵੇ,
ਜੰਗਲ ਦੇ ਵਿੱਚ ਸਤਸੰਗ ਜੀ ਮੀਰ ਸ਼ਿਕਾਰੀਏ ਦੇ ਨਾਲ ਨੇ, ਪਾਲੇ ਹੋਏ ਚਿੱਤਰੇ ਆਦਿਕ ਹੋਰ ਬਾਜ ਆਦਿਕ ਨਾਲ ਨੇ, ਇੱਕ ਆ ਕੇ ਜੰਗਲ ਦੇ ਸ਼ਿਕਾਰ ਲੱਗਾ ਖੇਡਣ।
ਸਵਾਨਨ ਤੇ ਗਨ ਮਿਰਗਨ ਗਹਾ,
ਸ਼ਿਕਾਰੀ ਕੁੱਤਿਆਂ ਤੋਂ ਮਿਰਗਾਂ ਨੂੰ ਪਕੜਾਉਂਦਾ ਹੈ।
ਕਰਤ ਖੇਰ ਆਦ ਮਗ ਆਵਾ,
ਇਉਂ ਸ਼ਿਕਾਰ ਖੇਡਦਾ ਖੇਡਦਾ ਲਾਹੌਰ ਤੋਂ ਚੱਲਿਆ ਆ ਰਿਹਾ।
ਸ਼ਰਮਤ ਸ਼ਾਹੂ ਤੈਂ ਕੁਛ ਅਲਸਾ,
ਰਸਤੇ ਸਤ ਸੰਗਤ ਜੀ ਬਾਦਸ਼ਾਹ ਥੱਕ ਗਿਆ, ਕੁਛ ਆਲਸ ਆਈ ਇਸ ਨੂੰ।
ਕਰਿਓ ਨਵੇਸ ਨਿਸਾ ਬਿਸਰਾਮਾ,
ਇਸ ਨੇ ਖਾਲਸਾ ਜੀ ਇਹ ਬਾਦਸ਼ਾਹ ਅੱਗੇ ਜੋ ਸ਼ਿਕਾਰ ਚੜ੍ਹਦੇ ਮਹੀਨਾ ਮਹੀਨਾ ਜੰਗਲ ਚ ਹੀ ਰਿਹਾ ਕਰਦੇ ਸੀ, ਤੰਬੂ ਲਵਾ ਲੈਣੇ, ਉੱਥੇ ਹੀ ਰਾਣੀਆਂ ਨੂੰ ਲੈ ਜਾਣਾ, ਰੋਜ਼ ਸ਼ਿਕਾਰ ਖੇਡਣਾ। ਖਾਲਸਾ ਜੀ ਇੱਧਰ ਉੱਧਰ ਕੌਤਕ ਕਰਿਆ ਕਰਦੇ, ਰਾਜਧਾਨੀ ਨੂੰ ਛੱਡ ਕੇ ਬਾਹਰ ਚਲੇ ਜਾਇਆ ਕਰਦੇ ਸੀ। ਇਹਨੇ ਸਤਸੰਗਤ ਜੀ ਹੁਕਮ ਦੇ ਤਾ ਕਿ ਤੰਬੂ ਲੱਗ ਜਾਣ, ਅੱਜ ਰਾਤ ਜੰਗਲ ਚ ਹੀ ਰਹਾਂਗੇ, ਸ਼ਾਹਜਹਾਨ ਨੇ ਹੁਕਮ ਕਰਤਾ।
ਲਗੇ ਤਹਾਂ ਤੰਬੂ ਅਬਰਾਮਾ,
ਛੇਤੀ ਛੇਤੀ ਬੜੇ ਸੁੰਦਰ ਤੰਬੂ ਲੱਗ ਗਏ।
ਬ੍ਰਿੰਦ ਬਾਹਨੀ ਉਮੜਨ ਉਮੜ ਤਿਆਈ,
ਫੌਜ ਵੀ ਬੜੇ ਝੋਕੇ ਆਈ ਪਹਿਰਾ ਦੇਣ ਵਾਸਤੇ।
ਕਰ ਦੀਨ ਸਡੇਰਾ ਚੌਂਕਾ,
ਚਾਰ ਸਵੇਰੇ ਜਿੱਥੇ ਬਾਦਸ਼ਾਹ ਦੇ ਤੰਬੂ ਸੀ ਫੌਜ ਨੇ ਡੇਰੇ ਲਾਤੇ।
ਗਜਬਾਜੀ ਨੇ ਬਨ ਮੰਥ ਗੇਰਾ।
ਇੰਨੇ ਸਤਸੰਗੀ ਘੋੜਿਆਂ ਦੀ ਫੌਜ ਹੈ, ਨਾਲੇ ਹਾਥੀ ਨੇ ਥਾਂ ਥਾਂ ਦੇ ਉੱਤੇ ਸਤਸੰਗ ਜੀ ਜੰਗਲ ਮਿੱਧ ਕੇ ਰੱਖ ਦਿੱਤਾ ਹਾਥੀ ਘੋੜਿਆਂ ਨੇ।
ਉਤਰਿਓ ਲਸ਼ਕਰ ਚਹੋਂ ਕਨੇਰਾ,
ਚਾਰ ਛਪੇਰੇ ਤੁਰਕਾਂ ਦੀ ਫੌਜ ਉਤਰੀ।
ਗਨ ਮਰਾਵ ਚਮੂ ਜੁਤ ਆਏ,
ਬਹੁਤ ਸਾਰੇ ਸੂਬੇ ਫੌਜ ਆਪੋ ਆਪਣੀਆਂ ਫੌਜਾਂ ਦੇ ਸਮੇਤ ਆ ਗਏ।
ਜੋ ਨਿਤ ਕਰੇ ਸਲਾਮ ਜਾਏ,
ਜਿਹੜੇ ਲੋਜ ਜਾ ਕੇ ਕਚਹਿਰੀ ਵਿੱਚ ਸਲਾਮਾਂ ਲੇਖਮ ਬਾਦਸ਼ਾਹ ਨੂੰ ਕਰਦੇ।
ਖਾਨ ਪਾਨ ਕਰ ਕੇ ਸਮਦਾਈ,
ਰਾਤ ਜੰਗਲ ਚ ਹੀ ਕੱਟੀ ਖਾਲਸਾ ਜੀ ਛਕ ਛਕਾ ਕੇ ਸਾਰੇ।
ਸੁਪਤ ਜਥਾ ਸੁਖ ਰਾਤ ਬਿਤਾਈ,
ਜੈਸੇ ਜੋਗ ਸੀ ਸੁਖ ਨਾਲ ਸੌ ਕੇ ਰਾਤ ਬਤੀਤ ਕੀਤੀ।
ਭਈ ਪ੍ਰਾਤ ਪਿਖ ਜਾਗਿਓ ਸ਼ਾਹੂ,
ਜਦੋਂ ਖਾਲਸਾ ਜੀ ਅਗਲੀ ਸਵੇਰ ਹੋਈ ਬਾਦਸ਼ਾਹ ਸ਼ਾਹ ਜਹਾਨ ਜਾਗਿਆ।
ਕਰਨ ਅਖੇਰ ਚੈਤ ਚੈ ਮਾਹੂ,
ਅਗਲੇ ਦਿਨ ਫੇਰ ਚਾਹ ਦੇ ਨਾਲ ਸ਼ਿਕਾਰ ਖੇਡਣਾ ਚਾਹੁੰਦਾ ਹੈ।
ਗਨ ਚੀਤੇ ਅਰਸਵਾਨ ਬਸਾਲੇ,
ਪਾਲਕ ਚੀਤੇ ਰੱਖੇ ਸੀ ਇਹਨਾਂ ਨੇ ਸਤਸੰਗ ਜੀ, ਕੁੱਤੇ ਸ਼ਿਕਾਰੀ ਸਨ ਨਾਲ।
ਪਖਿਅਤ ਅਮਿਖ ਘ੍ਰਿਤ ਬਲ ਵਾਲੇ,
ਜਿਹੜੇ ਬੜੇ ਬਲ ਵਾਲੇ ਸੀ, ਮਾਸ ਪਾ ਪਾ ਕੇ ਇਹਨੇ ਮੋਟੇ ਕੀਤੇ ਸੀ, ਚਿਤਰੇ ਵੀ ਛਪਾਲਕ, ਇਸ ਤਰ੍ਹਾਂ ਘਿਓ ਦੀਆਂ ਚੂਰੀਆਂ ਕੁੱਟ ਕੁੱਟ ਕੇ ਪਾ ਪਾ ਕੇ ਕੁੱਤੇ ਵੀ ਮੋਟੇ ਕੀਤੇ ਹੋਏ ਸੀ।
ਬੈਰੀ ਬਾਜ ਕੁਹੀ ਬਹੁ ਸਿਕਰੇ,
ਇਹ ਖਾਲਸਾ ਜੀ ਸ਼ਿਕਾਰੀ ਜਾਨਵਰ ਨੇ, ਮਾਸਾਹਾਰੀ, ਜਿਹੜੇ ਪਾਲੇ ਜਾਂਦੇ ਨੇ, ਸ਼ਿਕਾਰੀ ਲੋਕ ਪਾਲਦੇ ਨੇ, ਕੂਈਆਂ ਸ਼ਿਕਰਾ ਛੋਟੇ ਬਾਜ ਨੂੰ ਕਹਿੰਦੇ ਨੇ, ਇਸੇ ਤਰ੍ਹਾਂ ਕੁਝ ਹੋਰ।
ਬੈਰੀ ਬਾਜ ਕੋਈ ਬਹੁ ਸ਼ਿਕਰੇ,
ਬੈਰੀ ਬਾਜ ਕੁਈਆਂ ਇਹ ਸ਼ਿਕਰੇ,
ਲਗੜ ਝਗੜ ਜੁਰੇ ਰੇ ਖਰ,
ਲਗੜ ਆਦਕ ਜੁਰ ਰੇ ਸਤਸੰਗ ਜੀ,
ਠਗ ਪਕੜੇ,
ਇਹ ਪੰਛੀਆਂ ਨੂੰ ਪਕੜਦੇ ਨੇ ਝਪਟ ਮਾਰ ਕੇ, ਚਿੜੀਆਂ ਆਦਕਾਂ ਨੂੰ।
ਬਾਜ ਜੂਹੀ ਲੀਨੇ ਗਨ ਆਇਓ,
ਇਹ ਸਾਰੇ ਬਾਜ ਆਦਕ ਲੈ ਕੇ ਸਤਸੰਗ ਜੀ ਬਾਦਸ਼ਾਹ ਚੜਿਆ।
ਵੇਖੇ ਤਮਾਸ਼ਾ ਆਪਤ ਧਾਇਓ,
ਆਪ ਵੀ ਸਤਸੰਗ ਜੀ ਸਾਹਮਣੇ ਹੋ ਕਰਕੇ ਤਮਾਸ਼ਾ ਦੇਖਦਾ।
ਨਿਕਟ ਸਦਾ ਸਰ ਪਹੁੰਚੇ ਆਏ,
ਕਿਉਂ ਖਾਲਸਾ ਜੀ ਅਗਲੇ ਦਿਨ ਚੱਲ ਕੇ ਸ਼ਿਕਾਰ ਖੇਡਦੇ ਖੇਡਦੇ ਅੰਮ੍ਰਿਤਸਰ ਸਾਹਿਬ ਤੋਂ ਕੋਈ 5-7 ਕੋਹ ਦੇ ਵਿੱਥ ਤੇ ਆ ਗਏ ਲਾਹੌਰੋਂ ਚੱਲ ਕੇ।
ਕੋਸ 6-7 ਸੋ ਰਹੇਗੀ ਥਾਂ,
ਕੇਵਲ 6-7 ਕੋਹ ਰਹਿ ਗਿਆ ਅੰਮ੍ਰਿਤਸਰ ਸਾਹਿਬ।
ਇੱਥੇ ਸਤਿਗੁਰ ਚਾਹਿਓ ਖੇਰੇ,
ਇੱਧਰ ਸੁਣੋ ਖਾਲਸਾ ਜੀ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਇੱਛਾ ਕੀਤੀ, ਚਲੋ ਗੁਰੂ ਕੇ ਸਿੱਖੋ, ਤੁਹਾਨੂੰ ਸੂਰਮਤਾਈ ਦੇ ਗੁਣ ਦੇਖੀਏ ਤੁਹਾਡੇ, ਆਪਾਂ ਵੀ ਸ਼ਿਕਾਰ ਚੜੀਏ।
ਬਲੀ ਤਰੰਗ ਮੰਗਾਇਓ ਨੇਰੇ,
ਆਪਨੇ ਬਲ ਵਾਲਾ ਘੋੜਾ ਆਪਣੇ ਸਵਾਰੀ ਵਾਸਤੇ ਸੱਦਿਆ।
ਗਨ ਸੁਪਤਨ ਕੋ ਸੁਧ ਜਬ ਹੋਈ,
ਜਾਰੇ ਗੁਰਸਿੱਖ ਸੂਰਮਿਆਂ ਨੂੰ ਖਬਰ ਹੋ ਗਈ, ਮਹਾਰਾਜ ਚੜ ਰਹੇ ਨੇ ਸ਼ਿਕਾਰ।
ਭਏ ਤਿਆਰ ਤੂਰਨ ਸਭ ਕੋਈ,
ਸਾਰੇ ਛੇਤੀ ਤਿਆਰ ਹੋ ਗਏ।
ਐਨ ਜੀਨ ਪਾਏ ਤਤਕਾਲ,
ਸਾਰਿਆਂ ਨੇ ਆਪੋ ਆਪਣੇ ਘੋੜਿਆਂ ਤੇ ਕਾਠੀਆਂ ਪਾਈਆਂ ਗੁਰਸਿੱਖ ਸੂਰਮਿਆਂ ਨੇ।
ਬਸਤਰ ਸ਼ਸਤਰ ਸਭ ਧਰੇ ਬਸਾਲਾ,
ਸਾਰੇ ਬਸਤਰ ਸ਼ਸਤਰ ਪਹਿਨ ਰਹੇ ਨੇ।
ਚੜੇ ਤੁਰਤ ਸਤ ਗੁਰ ਟਿਕ ਗਿਆ,
ਸਤਸੰਗ ਜੀ ਧਰਮੀ ਯੋਧੇ ਜਿਤਨੇ ਗੁਰਸਿੱਖ ਸੂਰਮੇ ਨੇ, ਦੇਵ ਦੇਹੀ ਜਿਨ੍ਹਾਂ ਦੀ ਸਤਸੰਗ ਜੀ, ਉਹਨਾਂ ਨੇ ਦੁਬਾਰਾ ਜਨਮ ਧਾਰਿਆ ਮਾਝੇ ਤੇ ਦੁਆਬੇ ਦੇ ਅੰਦਰ। ਚਲੋ ਚੱਲ ਕੇ ਮਾਨਸ ਦੇਹੀ ਪ੍ਰਾਪਤ ਕਰਕੇ ਗੁਰੂ ਕੀ ਹਜ਼ੂਰੀ ਚ ਹਾਜ਼ਰੀਆਂ ਭਰੀਏ, ਜੰਮਣ ਮਰਨ ਮੇਟੀਏ, ਸਵਰਗ ਪ੍ਰਾਪਤ ਕਰਕੇ ਮੁਕਤੀ ਨਹੀਂ ਮਿਲਦੀ ਹੈ। ਇਹੋ ਜਿਹੇ ਸਤਸੰਗ ਜੀ ਤਪੱਸੀ ਨੇ ਪਹਿਲੇ ਜਨਮਾਂ ਦੇ ਗੁਰਸਿੱਖ ਸੂਰਮੇ, ਉਹ ਵੀ ਸੱਜ ਧੱਜ ਕੇ ਗੁਰੂ ਸਾਹਿਬ ਦੇ ਕੋਲੇ ਆਏ।
ਨਿਜ ਕੰਧਨ ਬੰਦੂਕ ਟਕਾਏ,
ਆਪੋ ਆਪਣੇ ਮੋਢਿਆਂ ਤੇ ਰਫਲਾਂ ਟੰਗੀਆਂ ਹੋਈਆਂ।
ਕਿ ਤੋਮਰ ਕਹਿ ਗਈ ਕਮਾਨ,
ਕਈਆਂ ਦੇ ਕੋਲੇ ਧਨਖ ਹੈ, ਪੱਥੇ ਭਰੇ ਨੇ ਤੀਰਾਂ ਦੇ, ਕਈਆਂ ਕੋਲੇ ਬਰਛੇ ਹਨ।
ਇਸ ਪ੍ਰਕਾਰ ਹੋਏ ਸਾਵਧਾਨ,
ਇਉਂ ਸਾਵਧਾਨ ਹੋ ਕੇ ਗੁਰਸਿੱਖ ਸੂਰਮੇ,
ਸਤਿਗੁਰ ਘਰੇ ਖੜਕ ਕੋ ਪਾਏ,
ਸਤਿਗੁਰਾਂ ਨੇ ਵੀ ਭਾਈ ਮੀਰੀ ਪੀਰ ਦੀਆਂ ਤਲਵਾਰਾਂ ਪਹਿਨੀਆਂ ਗਲ ਵਿੱਚ।
ਤਰ ਤਰ ਕਛ ਕਟਕ ਸੀ ਸੁਹਾਏ,
ਇਉਂ ਸਤਸੰਗਤ ਜੀ ਪੱਥਾ ਪਿੱਛੇ ਤੀਰਾਂ ਦਾ ਭੰਨ ਬੰਨ ਕੇ ਕਮਰ ਕਸਾ ਕਸ ਲਿਆ।
ਕੰਧੇ ਧਨੁੱਖ ਕਟੋਰ ਕਰਾਲਾ,
ਮੋਢੇ ਤੇ ਬੜਾ ਨੌ ਟਾਂਕ ਦਾ ਧਨਖ ਰੱਖਿਆ ਆਪ ਜੀ ਨੇ।
ਹੋਏ ਤਿਆਰ ਸਤਿਗੁਰ ਤਤਕਾਲਾ,
ਛੇਤੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਤਿਆਰ ਹੋਏ।
ਚਾਂਚਲ ਬਲੀ ਕੁਮੈਤ ਸੁਬਾਜ,
ਕੁਮੈਤ ਰੰਗ ਦਾ ਘੋੜਾ ਖਾਲਸਾ ਜੀ, ਥੋੜਾ ਜਿਹਾ ਰੰਗ ਕਾਲਾ ਪ੍ਰਤੀਤ ਹੁੰਦਾ, ਲਾਲੀ ਦਾ ਭਾਅ ਮਾਰਦਾ, ਵਿੱਚ ਉਹਨੂੰ ਕੁਮੈਤ ਘੋੜਾ ਕਹਿੰਦੇ ਆ, ਬਲੀ ਬਹੁਤ ਹੁੰਦਾ ਉਹ। ਆਮ ਤੌਰ ਤੇ ਉਹਨਾਂ ਦੀ ਗਿਣਤੀ ਘੱਟ ਹੁੰਦੀ ਹੈ, ਨਾਲੇ ਸੀਲ ਹੁੰਦੇ ਨੇ ਘੋੜੇ ਖਾਲਸਾ ਜੀ, ਉਹ ਦੇਖੇ ਪਰਖੇ ਹਨ, ਕੋਈ ਕੋਈ ਚੰਚਲ ਹੋਊ ਘੋੜਾ ਕਮੈਤ ਰੰਗ ਦਾ, ਨਹੀਂ ਸਤਸੰਗ ਜੀ ਉਹ ਸੀਲ ਵੀ ਹੁੰਦੇ, ਨਹੀਂ ਤਾਂ ਘੋੜੇ ਬੜੇ ਖਰਾਬ ਸਤਸੰਗ ਜੀ, ਦੰਦੀ ਵੱਢਦੇ ਹੈ, ਪਿੱਛੋਂ ਤਾਂ ਮਾਰਨਾ ਹੀ ਹੈ ਕੁਦਾੜਾ। ਬੜਾ ਸੁੰਦਰ ਮਹਾਰਾਜ ਦਾ ਬਲ ਵਾਲਾ ਘੋੜਾ ਕਮੈਤ ਰੰਗ ਦਾ ਆਇਆ।
ਆਰੋਹੇ ਗਏ ਕਰ ਧਰ ਬਾਜ,
ਸਤਿਗੁਰੂ ਜੀ ਸਤਸੰਗ ਜੀ ਸਵਾਰ ਹੋ ਕੇ ਹੱਥ ਚ ਬਾਜ ਪਕੜ ਲਿਆ।
ਜੁਰੇ ਕਹੀ ਸਵਾਨ ਬਲਵੰਤੇ,
ਹੋਰ ਜਿਹੜੇ ਸਤਸੰਗ ਜੀ ਜਾਨਵਰ ਸੀ ਸ਼ਿਕਾਰ ਖੇਡਣ ਵਾਲੇ, ਛੋਟੇ ਵੱਡੇ ਬਾਜ ਕੁਈਆਂ, ਉਹ ਸਿੱਖਾਂ ਨੇ ਪਕੜੇ।
ਮੀਰ ਸ਼ਿਕਾਰ ਸੰਗ ਗਮਨ,
ਆਪ ਜੀ ਦੇ ਨਾਲ ਮੀਰ ਸ਼ਿਕਾਰੀ ਹਨ ਬਹੁਤ।
ਦੋਏ ਤਰੇ ਕੋਸ ਫਿਰੇ ਬਨ ਗਾਹਿਤ,
ਸਤਿਗੁਰੂ ਪਾਤਸ਼ਾਹ ਵੀ ਖਾਲਸਾ ਜੀ ਇਧਰੋਂ ਨਿਕਲ ਕੇ ਲਾਹੌਰ ਵੱਲ ਨੂੰ ਜਦੋਂ ਸ਼ਿਕਾਰ ਚੜੇ, ਦੋ ਤਿੰਨ ਖੋਹ ਦੇ ਉੱਤੇ ਜੰਗਲ ਚ ਵਿਚ ਰਹੇ
ਹਨ ਬੈ ਸੂਕਰ ਸਸੇ ਉਮਾਹਤ
ਬਹੁਤ ਹੀ ਸੂਰ ਸਹੇ ਆਦਿਕ ਮਿਰਗ ਆਦਿਕ ਸਤਸੰਗ ਜੀ ਸ਼ਿਕਾਰ ਖੇਡਿਆ
ਆਗਾ ਸ਼ਾਹਜਹਾਂ ਕੋ ਜਹਾਂ
ਅੱਗੇ ਸਤਸੰਗ ਜੀ ਸ਼ਾਹਜਹਾਂ ਨੇੜੇ ਹੀ ਸ਼ਿਕਾਰ ਖੇਡ ਰਿਹਾ ਸੀ
ਸ਼੍ਰੀ ਹਰਗੋਬਿੰਦ ਗਮਨੇ ਤਹਾਂ
ਉਧਰ ਨੂੰ ਸਤਿਗੁਰੂ ਜੀ ਜਾ ਰਹੇ ਨੇ
ਚਦਰ ਕੋਸ ਕੋ ਅੰਤਰ ਰਹੇ
ਆਪਸ ਵਿਚ ਹੀ ਖਾਲਸਾ ਜੀ ਬਾਦਸ਼ਾਹ ਸ਼ਾਹਜਹਾਂ ਦਾ ਜਿੱਥੇ ਸ਼ਿਕਾਰ ਖੇਡ ਰਿਹਾ ਸੀ ਇਧਰ ਗੁਰੂ ਸਾਹਿਬ ਗੁਰੂ ਕੇ ਸਿੱਖਾਂ ਨਾਲ ਸ਼ਿਕਾਰ ਖੇਡ ਰਹੇ ਸੀ ਜੰਗਲ ਚ ਚਾਰ ਖੋਦੀ ਬਿਥ ਰਹੇਗੀ ਵਿਚਾਰੇ ਸਿਰਫ
ਕਰਿਓ ਅਖੇਰ ਜਿਤ ਚਿਤ ਚਾਹੇ
ਜਿੰਨਾ ਕੁ ਚਿਤ ਚ ਇੱਛਾ ਸੀ ਮਹਾਰਾਜ ਨੇ ਜੀਵਾਂ ਦੀ ਕਲਿਆਣ ਕੀਤੀ ਸ਼ਿਕਾਰ ਖੇਡ ਕੇ
ਤਿੱਤਰ ਲਵਾ ਬਟੇਰ ਸੰਘਾਰੇ
ਤਿੱਤਰ ਸਤਸੰਗ ਜੀ ਲਵੇ ਵੀ ਤਿੱਤਰਾਂ ਦੀ ਆਂਸਾ ਬਟੇਰਿਆਂ ਦੀ ਇਹ ਬਹੁਤ ਮਾਰੇ
ਸੂਕਰ ਸਸੇ ਬਲੋਕ ਪਰਹਾਰੇ
ਦੇਖ ਦੇਖ ਕੇ ਸਹੇ ਸੂਰ ਆਦਿਕ ਮਾਰਨਾ ਕੀਤੇ
ਐਨ ਪਲਾਵਤ ਪਾਸ਼ੇ ਪਰੇ
ਮਗਰ ਘੋੜਿਆਂ ਨੂੰ ਦੜਾ ਕੇ ਸਿੱਖ ਸੂਰਮੇ ਥਕਾਉਂਦੇ ਨੇ ਉਹਨਾਂ ਨੂੰ
ਮਿਰਗਾਂ ਥਕਾਏ ਜੇਤ ਕੋ
ਕਈ ਮਿਰਗਾਂ ਨੂੰ ਥਕਾ ਜੋ ਥੱਕ ਜਾਂਦੇ ਨੇ ਜਿਉਂਦਿਆਂ ਨੂੰ ਪਕੜ ਲੈਂਦੇ ਨੇ
ਇੱਧਰ
ਉੱਧਰ ਘੋੜੇ ਨਠਾਉਂਦੇ ਫਿਰ ਰਹੇ ਗੁਰਸਿੱਖ ਸੂਰਮੇ
ਦੂਰ ਦੂਰ ਲਗ ਕਾਨਨ ਟੋਰੇ
ਦੂਰ ਦੂਰ ਤੱਕ ਜੰਗਲ ਭਾਲਣਾ ਕੀਤਾ
ਸ਼ਰਮਤ ਭੈ ਸ਼੍ਰੀ ਹਰਗੋਬਿੰਦ
ਖਾਲਸਾ ਜੀ ਥਕਾਵਟ ਭਾਵੇਂ ਨਹੀਂ ਹੈ ਮਹਾਰਾਜ ਨੂੰ ਕੀ ਥਕਾਵਟ ਹੋਣੀ ਆ ਰੱਬ ਵੀ ਕਦੇ ਥੱਕਿਆ ਕਰਦਾ ਲੇਕਿਨ ਸੁੱਤੇ ਸਿੱਧ ਸਰੀਰ ਦਾ ਧਰਮ ਹੈ ਆਪ ਜੀ ਨੇ ਕੋਈ ਥਕਾਵਟ ਮਹਿਸੂਸ ਕੀਤੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ
ਕਰੇ ਅਖੇਰ ਬੇਤਹਤ ਬਿਰਿੰਦ
ਬੜੀ ਭਾਰੀ ਸ਼ਿਕਾਰ ਖੇਡੀ ਉਸ ਦਿਨ
ਵਿਧੀਏ ਸੋ ਬੋਲੇ ਬੋ ਫਿਰੇ
ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਕਹਿੰਦੇ ਵਿਧੀ ਚੰਦ ਨੂੰ
ਅਧਿਕ ਤਰੰਗ ਤਭਾਵਨ ਕਰੇ
ਭਾਈ ਵਿਧੀ ਚੰਦ ਅੱਜ ਤਾਂ ਬਈ ਘੋੜੇ ਬਹੁਤ ਦੁਬਲੇ ਨੇ
ਸ਼ਰਮਤ ਭਏ ਕਿਤ ਸ਼ਾਮ ਨਿਹਾਰੋ
ਗਰਮੀ ਬਹੁਤ ਹੈ ਥਕਾਵਟ ਜੀ ਹੋ ਗਈ ਕੋਈ ਛਾਂ ਦੇਖ
ਉਤਰੇ ਤਹਾਂ ਸੋ ਸ਼ਰਮ ਨਿਰਵਾਰੋ
ਆਪਾਂ ਥਕਾਵਟ ਨਿਵਰਤ ਕਰੀਏ ਉਤਰੀਏ ਬਿਰਛਾਂ ਦੀ ਛਾਵੇਂ
ਫਿਰੇ ਸੌਰ ਦੂਰ ਲੱਗ ਹੇਰੇ
ਦੂਰ ਤੱਕ ਘੋੜ ਸਵਾਰ ਸਤਸੰਗ ਜੀ ਇੱਧਰ ਉੱਧਰ ਘੁੰਮੇ ਵੀ ਕੋਈ ਸੋਹਣੀ ਸੰਘਣੀ ਛਾਂ ਹੋਵੇ ਬਿਰਛਾਂ ਦੀ
ਆਏ ਬਿਤਾਏ ਸਤਿਗੁਰ ਨੇੜੇ
ਆ ਕੇ ਨੇੜੇ ਗੁਰਸਿੱਖ ਸੂਰਮਿਆਂ ਨੇ ਐਨ ਖੋਜ ਕਰਕੇ ਦੱਸਿਆ
ਮਹਾਰਾਜ ਦਵੈ ਪੀਪਲ ਖਰੇ
ਮਹਾਰਾਜ ਜੀ ਦੋ ਪਿੱਪਲ ਖੜੇ ਨੇ ਬੜੇ ਸੋਹਣੇ
ਗੁਮਟਾਲਾ ਹੱਦ ਤੇ ਬਹੁ ਪਰੇ
ਗੁਮਟਾਲਾ ਪਿੰਡ ਹੈ ਸਤਸੰਗ ਜੀ ਅੰਮ੍ਰਿਤਸਰ ਦੇ ਨਿਵਾਸੀ ਜਾਣਦੇ ਹੋਣਗੇ ਉਦੋਂ ਥੋੜਾ ਜਿਹਾ ਉਹਦੀ ਹੱਦ ਤੋਂ ਪਰੇ ਨੇ ਜੀ ਪਿੱਪਲ
ਦਿਨ ਕੀ ਪੀ ਕੁਛ ਸੰਗਨ ਛਾਇਆ
ਉਹਨਾਂ ਦੀ ਵੀ ਮਹਾਰਾਜ ਸੰਘਣੀ ਛਾਂ ਨੀ ਹੈ ਛਾਂ ਪਤਲੀ ਜਿਹੀ ਆ ਪਿੱਪਲਾਂ ਦੀ ਵੀ
ਜਲ ਤਲ ਗਏ ਕਿਨੋਂ ਦੋ ਲਾਇਆ
ਇਹ ਜੀ ਕਿਸੇ ਨੇ ਡੋਂ ਅਗਨੀ ਜੰਗਲ ਚ ਲੱਗਣੇ ਕਰਕੇ ਬਹੁਤ ਸਾਰਾ ਜੰਗਲ ਸੜ ਗਿਆ ਜਦੋਂ ਸਤਸੰਗ ਜੀ ਜੰਗਲ ਨੂੰ ਅੱਗ ਲੱਗਦੀ ਹੈ ਡੋਂ ਅਗਨੀ ਉਸ ਨੂੰ ਕਹਿੰਦੇ ਹੈ ਬਾਂਸ ਖਹਿ ਕੇ ਲੱਗ ਜਾਣੀ ਬਹੁਤ ਸਾਰਾ ਨੁਕਸਾਨ ਕਰਦੀ ਹੈ ਜੰਗਲਾਂ ਦਾ ਉਦੋਂ ਬਾਅਦ ਜਿਹੜੇ ਬਿਰਛ ਸਤਸੰਗ ਜੀ ਤਕੜੇ ਹੁੰਦੇ ਨੇ ਉਹ ਦੁਬਾਰਾ ਫਿਰ ਫੁੱਟਦੇ ਨੇ ਥੋੜੇ ਖੋਣੇ ਪੱਤਰੇ ਨਹੀਂ ਤਾਂ ਕਈ ਤਾਂ ਸਤਸੰਗ ਜੀ ਮੱਚੀ ਜਾਂਦੇ ਹਨ ਇਹ ਸਿੱਖਾਂ ਨੇ ਦੱਸਿਆ ਜੀ ਪਿੱਪਲ ਤਾਂ ਹਨ ਪਰ ਉਹਨਾਂ ਦੀ ਛਾਂ ਛਿੱਦੀ ਜਿਹੀ ਹੈ
ਸੰਤ ਅਰਿੰਦ ਮਾ ਤਿਤ ਕੋ ਗਏ
ਬੈਰੀਆਂ ਨੂੰ ਡੰਨ ਦੇਣ ਵਾਲੇ ਗੁਰੂ ਹਰਗੋਬਿੰਦ ਸਾਹਿਬ ਜੀ ਸਿੱਖਾਂ ਤੋਂ ਸੁਣ ਕੇ ਘੋੜੇ ਨੂੰ ਪ੍ਰੇਰ ਕੇ ਉੱਥੇ ਨੂੰ ਗਏ
ਪਤਰੀ ਛਾਓ ਹੇਰ ਉਤਰੇ
ਸੋਹਣੀ ਪਤਲੀ ਜੀ ਛਾਂ ਦੇਖ ਕੇ ਉਤਰ ਪਏ
ਉੱਪਰ ਬਸਤਰ ਡਾਰ ਕਿਆ ਛਾਇਆ
ਆਪ ਜੀ ਨੂੰ ਸਤਸੰਗ ਜੀ ਸਿੱਖਾਂ ਨੇ ਉੱਤੇ ਚੰਦੋਏ ਵਾਂਗੂ ਚਾਦਰੇ ਧਾਣ ਦਿੱਤੇ ਕੁਛ ਬਿਰਛ ਦੇ ਥੱਲੇ ਹੀ ਬਹੁਤ ਹੀ ਧੁੱਪ ਨਾ ਲੱਗੇ
ਆਏ ਫਰਾਸ਼ਨ ਫਰਸ਼ ਬਣਾਇਆ
ਫਰਸ਼ ਵਿਛਾ ਦਿੱਤੇ ਥੱਲੇ ਬੈਠਣ ਵਾਸਤੇ
ਆਰਾਮ ਕਰ ਬਹਿ ਤੈ ਥਿਰੇ
ਆਪ ਜੀ ਦੁਪਹਿਰ ਦਾ ਸਮਾਂ ਉੱਥੇ ਸਤਸੰਗ ਜੀ ਆਰਾਮ ਕੀਤਾ
ਦੇ ਕਰ ਨੀਰ ਚੁਰੇ ਗਨਗਰੇ
ਉਸ ਵੇਲੇ ਜਲ ਮੰਗਵਾ ਕੇ ਚੂਲੇ ਕੀਤੇ ਪਾਣੀ ਪੀਤਾ
ਮੁਖ ਪੰਕਜ ਕੋ ਬੋਰ ਪਖਾਰਾ
ਕਬਰ ਸਰੀਖੇ ਚਿਹਰੇ ਨੂੰ ਮਾਰੇ ਨੇ ਧੋਤਾ ਆਪ ਜੀ ਨੇ
ਦਿਲ ਪਦਨ ਪਰ ਜਲ ਕੋ ਡਾਰਾ
ਕੋਮਲ ਚਰਨਾਂ ਦੇ ਉੱਤੇ ਵੀ ਸਤਸੰਗ ਜੀ ਠੰਡੇ ਕਰਨ ਵਾਸਤੇ ਠੰਡਾ ਪਾਣੀ ਪਾਇਆ
ਜੇਠ ਮਾਸ ਕੋ ਕਾਮ ਨਿਵਾਰੇ
ਬਹੁਤ ਹੀ ਜੇਠ ਦੇ ਮਹੀਨੇ ਦੀ ਧੁੱਪ ਪੈ ਰਹੀ ਹੈ
ਬੈਠੇ ਸਤਿਗੁਰ ਸ਼ਮ ਨਿਰਵਾਰੇ
ਆਪਣੀ ਮੌਜ ਨਾਲ ਸਤਿਗੁਰੂ ਜੀ ਬੈਠੇ ਹਨ ਛਾਵੇ
ਦੂਰ ਦੂਰ ਛਾਇਆ ਅਵਲੋਕ
ਦੂਰ ਦੂਰ ਹੋਰਾਂ ਬਿਰਛਾਂ ਦੀ ਛਾਂ ਵੱਧ ਘੱਟ ਦੇਖ ਕੇ
ਪਰੇ ਉਤਰ ਜੇ ਸੰਗੀ ਲੋਕ
ਜਿੰਨੇ ਸੰਗੀ ਗੁਰਸਿੱਖ ਸੂਰਮੇ ਸੀ ਉਹ ਵੀ ਉਤਰ ਪਏ
ਬਾਂਧੇ ਡੋਰਨ ਕੇ ਸਾਥ
ਡੋਰਾਂ ਦੇ ਨਾਲ ਸਤ ਸੰਗਤ ਜੀ ਲੰਮੀਆਂ ਦੇ ਨਾਲ ਘੋੜੇ ਬੰਨ ਦਿੱਤੇ
ਦੇਖ ਤੋਂ ਭੱਟ ਜਿੱਤ ਦੇ ਨਾਥ
ਜਿੱਧਰ ਸਤਸੰਗ ਜੀ ਗੁਰੂ ਸਾਹਿਬ ਬੈਠੇ ਨੇ ਸੂਰਮੇ ਉਧਰ ਦਰਸ਼ਨ ਕਰ ਰਹੇ ਨੇ ਮਹਾਰਾਜ ਦੇ
ਇਤ ਸ਼੍ਰੀ ਹਰਗੋਬਿੰਦ ਗਤ ਐਸੇ
ਇੱਧਰ ਤਾਂ ਖਾਲਸਾ ਜੀ ਗੁਰੂ ਸਾਹਿਬ ਜੀ ਟਿਕੇ ਹੋਣੇ ਵਸਤਾ ਚ ਆਪਣੀ ਚ
ਇਤ ਬਿਸਰਾਮ ਸ਼ਾਬ ਮੈਂ ਬੈਸੇ
ਆਪਣੇ ਆਰਾਮ ਕਰ ਰਹੇ ਨੇ ਦੁਪਹਿਰੇ ਬਿਰਛਾਂ ਦੀ ਛਾਵੇਂ
ਸ਼ਾਹਜਹਾਂ ਉਤ ਖੇਲ ਅਖੇਰੇ
ਉਧਰ ਸੁਣੋ ਖਾਲਸਾ ਜੀ ਬਾਦਸ਼ਾਹ ਸ਼ਾਹਜਹਾਂ ਸ਼ਿਕਾਰ ਖੇਡ ਕੇ ਦੂਜੇ ਦਿਨ
ਕਾਨਨ ਕੇ ਹੱਥ ਜੀਵ ਕਨੇਰੇ
ਜੰਗਲ ਦੇ ਜੀਵ ਬਹੁਤ ਮਾਰੇ ਸ਼ਾਹਜਹਾਂ ਨੇ
ਖੇਲ ਤਾਂ ਕੇ ਸ਼ਿਕਾਰ ਕੋ,
ਖੇਲਦਾ ਖੇਲਦਾ ਸ਼ਿਕਾਰ
ਸ਼ਾਹਜਹਾਂ ਬਨ ਮਾਹੇ
ਜੰਗਲ ਦੇ ਵਿਚ
ਹੱਥ ਕਰ ਚੱਲਿਓ ਲਾਹੌਰ ਦਿਸ਼।
ਓਦਣ ਸਤਸੰਗ ਜੀ ਕਹਿੰਦਾ ਅੱਜ ਬਈ ਲਾਹੌਰ ਪਹੁੰਚ ਜਾਣਾ, ਹੁਕਮ ਕਰ ਦਿੱਤਾ ਆਪਦੀ ਫੌਜ ਨੂੰ, ਵਾਪਸ ਮੁੜਨ ਲੱਗਾ।
ਅਨੇ ਜੀਵ ਬਹੁਤ ਆਏ,
ਬਹੁਤ ਜੀਵ ਮਾਰੇ ਹਨ,
ਬਾਜ ਬਲਾਵਤ ਕਿਸ ਤੇ ਆਇਓ,
ਕਿਸੇ ਖਾਲਸਾ ਜੀ ਬਲੈਤ ਹੋਰ ਰਾਜਧਾਨੀ ਚੋਂ ਕਿਸੇ ਛੋਟੇ ਰਾਜੇ ਨੇ ਸੁਗਾਤ ਦੇ ਤੌਰ ਤੇ ਜਿਵੇਂ ਤੋਹਫਾ ਕਿਸੇ ਨੂੰ ਦੇਈਦਾ, ਐ ਸੋਹਣਾ ਬਾਜ ਭੇਜਿਆ ਸੀ ਸ਼ਾਹਜਹਾਨ ਵਾਸਤੇ, ਇਹ ਸਤਸੰਗ ਜੀ ਲੈ ਕੇ ਆਇਆ ਇਸ ਨੂੰ ਪਰਖਣ ਵਾਸਤੇ।
ਇਤ ਸੁਗਾਤ ਪਿਖ ਭਲੋ ਪਠਾਇਓ,
ਕੁਦਰਤੀ ਸਤਸੰਗ ਜੀ ਸੋਹਣਾ ਇਹ ਦੇਖ ਕਰਕੇ ਬਾਦਸ਼ਾਹ ਨੇ
ਲਖ ਆਸ਼ੋ ਹਿਤ ਪਿਖਨ ਤਮਾਸ਼ੇ,
ਇਹਨੂੰ ਚੰਗਾ ਪਰਖਣ ਵਾਸਤੇ ਬਾਦਸ਼ਾਹ ਨੇ ਕਿ ਤਮਾਸ਼ਾ ਦੇਖਾਂਗੇ ਇਸ ਬਾਜ ਨੂੰ ਛੱਡ ਕੇ ਕਿੰਨੀ ਕੁ ਝਪਟ ਮਾਰਦਾ ਹੈ ਜਾਨਵਰਾਂ ਤੇ।
ਚੜਿਓ ਸ਼ਾਹੋ ਆਇਓ ਇਤ ਪਾਸੇ,
ਕਾਰਨ ਹੀ ਇਹ ਸੀ ਬਾਜ ਨੂੰ ਪਰਖਣਾ ਸੀ, ਬਾਦਸ਼ਾਹ ਸ਼ਾਹਜਹਾਂ ਲਾਹੌਰੋਂ ਚੜਿਆ ਲਕਸ਼ਕਾਰ ਲਈ।
ਹਟ ਜਬ ਚੱਲਿਓ ਬਹਿੰਗ ਸੁਰਕਾਬ,
ਜਦੋਂ ਖਾਲਸਾ ਜੀ ਮੁੜ ਚੱਲਿਆ, ਇਹਦੇ ਹੱਥ ਵਿੱਚ ਬਾਜ ਆ ਬਾਦਸ਼ਾਹ ਦੇ, ਇੱਕ ਸੁਕਾਬ ਨਾਮੇ ਸਤਸੰਗ ਜੀ ਪੰਛੀ ਹੁੰਦਾ ਬੜਾ ਤਕੜਾ, ਇਲ ਨੋ ਛੋਟਾ ਹੁੰਦਾ ਹੈ, ਉਹ ਕੁਦਰਤੀ ਦ੍ਰਿਸ਼ਟੀ ਪੈ ਗਿਆ ਸ਼ਾਹਜਹਾਨ ਦੀ।
ਨਿਕ ਸੋੜਿਓ ਪਿਖ ਸ਼ਾਹ ਅਜਾ ਆਜਾਬ,
ਉਸੇ ਵੇਲੇ ਜਦੋਂ ਸਤਸੰਗ ਜੀ ਨਿਕਲ ਕੇ ਉੱਡਿਆ ਬਿਰਸ਼ ਦੇ ਉੱਤੋਂ, ਸੋਹਣਾ ਦੇਖਿਆ ਇਸਨੇ,
ਨਿਜ ਕਰਤੇ ਤਬ ਬਾਜ ਚਲਾਇਓ,
ਸ਼ਾਹਜਹਾਨ ਨੇ ਆਪਣੇ ਹੱਥੋਂ ਆਪਣਾ ਬਾਜ ਛੱਡ ਦਿੱਤਾ ਕਿ ਇਹਨੂੰ ਝਪਟ ਕਰੇਗਾ ਮਾਰੇਗਾ।
ਤੀਰ ਮਨਿੰਦ ਬਿਆੰਗ ਪਰ ਆਇਓ,
ਕੇਰਾਂ ਤਾਂ ਜਿਵੇਂ ਤੀਰ ਛੁੱਟਦਾ ਧਨਕ ਚੋਂ, ਖਾਲਸਾ ਜੀ ਇਹਦਾ ਬਾਜ ਸ਼ਾਹਜਹਾਨ ਦਾ, ਉਹ ਸਕਾਬ ਨੂੰ ਮਾਰਨ ਵਾਸਤੇ ਗਿਆ ਨੇੜੇ,
ਕਰੀ ਨਾ ਚੋਟ,
ਪਰ ਰੱਜਿਆ ਹੋਇਆ ਬਾਜ ਸੀ ਸਤਸੰਗ ਜੀ, ਉਹ ਸਕਾਬ ਨੂੰ ਇਹਨੇ ਫੇਟ ਨਾ ਮਾਰੀ, ਕਿਉਂ ਜਿਹੜੇ ਰੱਜੇ ਹੋਏ ਬਾਜ ਹੁੰਦੇ ਆ ਉਹ ਸਤਸੰਗ ਜੀ ਫਿਰ ਕੰਮ ਨਹੀਂ ਦਿੰਦੇ, ਕਹਾਵਤਾਂ ਵੀ ਨੇ ਕਹਾਣੇ ਹਨ। ਸੋ ਜਿਸ ਵੇਲੇ ਨਾ ਉਸ ਨੂੰ ਮਾਰਿਆ ਬਾਜ ਨੇ,
ਬਾਜ ਕੁਮਤ ਨਰ ਮਹਿ ਇਹ ਖੋਟ,
ਇਹ ਜਿਹੜੇ ਖੋਟੇ ਆਦਮੀ ਵੀ ਨਹੀਂ ਕੰਮ ਦਿੰਦੇ ਰੱਜੇ ਹੋਏ, ਤੇ ਬਾਜ ਵੀ ਕਹਿੰਦੇ ਨਹੀਂ ਦਿੰਦੇ ਕੰਮ ਰੱਜੇ ਹੋਏ, ਇਹ ਰਵਾਇਤ ਹੈ।
ਤ੍ਰਿਪਤ ਹੋਏ ਪੁੰਨ ਕਾਮ ਨਾ ਆਵੇ,
ਇਹ ਰੱਜੇ ਹੋਏ ਕੰਮ ਨਹੀਂ ਆਉਂਦੇ।
ਦੇਗ ਦਤਾ ਪ੍ਰਭ ਤੇ,
ਹਾਂਜੀ,
ਦਗਾ ਦੇਤ ਪਰਬ ਤੇ,
ਆਪ ਦੇ ਮਾਲਕ ਨੂੰ ਧੋਖਾ ਦੇ ਜਾਂਦੇ ਨੇ,
ਫਿਰ ਜਾਵੇ
ਮੁੜ ਮੁੱਕਰ ਜਾਂਦੇ ਹਨ।
ਦੇਖਤ ਰਹੋ ਸ਼ਾਹੋ ਬਹੁ ਤੇਰਾ,
ਬਾਦਸ਼ਾਹ ਦੇਖਦਾ ਰਿਹਾ ਵੀ ਮੇਰਾ ਬਾਜ ਸੁਕਾਬ ਪੰਛੀ ਨੂੰ ਮਾਰੇਗਾ।
ਗਯੋ ਬਾਜ ਖਗ ਪਾਸ਼ੇ ਹੇਰਾ,
ਦੇਖਦਾ ਰਿਹਾ ਕਿ ਮੇਰਾ ਬਾਜ ਜਾ ਰਿਹਾ ਪਿੱਛੇ ਪਿੱਛੇ ਉੜਿਆ ਜਾਵੇ, ਖਾਲਸਾ ਜੀ ਮਾਰੇ ਹੈ ਹੀ ਨਾ ਉਸ ਨੂੰ,
ਨਾ ਮਾਰਿਓ ਨਾ ਹਟ ਕਰ ਬੈਸੇ,
ਨਾ ਪਿੱਛੇ ਮੁੜ ਕੇ ਆਇਆ ਬਾਜ ਨਾ ਉਸ ਪੰਛੀ ਨੂੰ ਮਾਰਿਆ।
ਚਲਿਓ ਗਯੋ ਉਡ ਨਭ ਮਹਿ ਤੈਸੇ,
ਆਕਾਸ਼ ਵਿਚ ਉਸੇ ਤਰ੍ਹਾਂ ਉਡਾਰੀ ਮਾਰਦਾ ਹੋਇਆ ਲੰਘ ਗਿਆ।
ਤਖਤ ਸ਼ਾਹੋ ਤਹ ਤੇ ਚੱਲ ਪਰਿਓ,
ਬਾਦਸ਼ਾਹ ਅੱਗੇ ਥੱਕਿਆ ਸੀ, ਮੀਰ ਚਕਾਰੀਆਂ ਨੂੰ ਕਹਿੰਦਾ ਭਾਈ ਬਾਜ ਪਕੜ ਲਿਆ ਆਇਓ, ਹੁਣ ਮੈਂ ਛੱਡਤਾ ਬੈਠਾ, ਮੈਂ ਤਾਂ ਚੱਲਿਆ ਹੁਣ ਲਾਹੌਰ ਨੂੰ, ਇਹ ਲੰਘ ਗਿਆ ਲਾਹੌਰ ਵੱਲ,
ਲਾਪੁਰ ਹੋਰ ਪਿਆ ਨਾ ਕਰਿਓ,
ਜਾਣਾ ਕੀਤਾ ਲਾਹੌਰ ਨੂੰ,
ਕੁਛਕ ਸੌਰਨ ਕੋ ਤੈ ਸੋਰ,
ਥੋੜੇ ਜੇ ਸਤਸੰਗ ਜੀ ਸੂਰਮਿਆਂ ਨੂੰ ਤੁਰਕਾਂ ਨੂੰ ਜ਼ਿੰਮੇਵਾਰੀ ਦੇ ਦਿੱਤੀ ਕਿ ਬਾਜ ਲਿਆਇਓ ਪਕੜ ਕੇ,
ਮੀਰ ਸ਼ਿਕਾਰ ਜਾਹੋ ਲਹਿ ਤੋ,
ਮੀਰ ਸ਼ਿਕਾਰ ਚਲੇ ਗਏ ਦੇ,
ਚੜਿਓ ਸ਼ਾਹੋ ਸੁਖ ਕੀ ਅਸਵਾਰੀ,
ਇਹ ਤਾਂ ਸੁਖ ਦੀ ਪਾਲਕੀ ਤੇ ਚੜ ਕੇ ਆਪਣੇ ਨੌਕਰਾਂ ਨੂੰ ਨਾਲ ਲੈ ਕੇ ਮੁੜ ਗਿਆ ਲਾਹੌਰ ਨੂੰ।
ਪੂਰਨ ਪਹੁੰਚਿਓ ਪੁਰੀ ਮਝਾਰੀ,
ਆਪਣੀ ਲਾਹੌਰ ਪੁਰੀ ਚ ਪਹੁੰਚਿਆ ਬਾਦਸ਼ਾਹ,
ਮੀਰ ਸ਼ਿਕਾਰ ਜੁਤ ਸਵਾਰ,
ਮੀਰ ਸ਼ਿਕਾਰ ਜਿਹੜੇ ਸਤਸੰਗ ਜੀ ਘੋੜ ਸਵਾਰਾਂ ਸੂਰਮਿਆਂ ਦੇ ਸਮੇਤ ਸੀ,
ਆਵਤ ਪਾਸ਼ੇ ਬਾਜ ਨਿਹਾਰ,
ਜਿੱਧਰ ਨੂੰ ਬਾਜ ਤੇ ਸੁਕਾਬ ਪੰਛੀ ਦੇ ਮਗਰ ਉੱਡੇ ਜਾ ਰਹੇ ਨੇ, ਦੋਨੋਂ ਉਧਰ ਨੂੰ ਦੇਖਦੇ ਜਾ ਰਹੇ ਨੇ ਪਿੱਛੇ ਪਿੱਛੇ,
ਰਾਸਤ ਉੜਤ ਸੁਕਾਬ ਅਗਾਰੀ,
ਉਹ ਸੁਕਾਬ ਬਾਜ ਤੋਂ ਡਰ ਡਰ ਦਾ ਮੂਹਰੇ ਉੜਿਆ ਜਾਂਦਾ,
ਤਿਮ ਸਭ ਆਏ ਸੀ ਗਿਰਤਾ ਧਾਰੀ,
ਇਉਂ ਸਤ ਸੰਜੀ ਤੇਜ਼ੀ ਨਾਲ ਆ ਰਹੇ ਨੇ,
ਉੜਤ ਉੜਤ ਆਏ ਚੱਲ ਤਹਾਂ,
ਉੜਦਾ ਉੜਦਾ ਖਾਲਸਾ ਜੀ ਪਰਮੇਸ਼ਰ ਦੀ ਨੇਤ ਹੈ ਜੋ ਹੁਕਮ ਹੈ ਹੋ ਕੇ ਰਹਿੰਦਾ ਹੈ ਵਾਹਿਗੁਰੂ ਦਾ, ਉੱਥੇ ਆ ਗਏ
ਸ਼੍ਰੀ ਹਰਗੋਬਿੰਦ ਉਤਰੇ ਜਹਾਂ,
ਜਿੱਥੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਪਿੱਪਲਾਂ ਦੀ ਛਾਂ ਥੱਲੇ ਬੈਠੇ ਸੀ,
ਸਹਿਤ ਸੁਕਾਬ ਬਾਜ ਕੋ ਹੇਰੇ,
ਜਦੋਂ ਸੁਕਾਬ ਪੰਛੀ ਦੇ ਸਮੇਤ ਬਾਜ ਨੂੰ ਦੇਖਿਆ,
ਸੁਣਿਓ ਸਭਟ ਤੇ ਗੁਰ ਤੇ ਸਵੇਰੇ,
ਸੂਰਮਿਆਂ ਗੁਰਸਿੱਖਾਂ ਤੋਂ ਸੁਣਿਆ ਛੇਵੇਂ ਪਾਤਸ਼ਾਹ ਨੇ,
ਆਪਣੋ ਬਾਜ ਲੀਨ ਉਤਲਾਏ,
ਉਸੇ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੋ ਦ੍ਰਿਸ਼ਟੀ ਪਿਆ ਵੀ ਬਾਜ ਬਹੁਤ ਸੋਹਣਾ ਹੈ, ਸਿੱਖਾਂ ਨੇ ਦੱਸਿਆ ਸਤਿਗੁਰਾਂ ਨੇ ਆਪਣਾ ਬਾਜ ਛੱਡ ਦਿੱਤਾ,
ਤਿਨਕੇ ਸਨਮੁਖ ਦਿਓ ਚਲਾਏ,
ਉਹਦੇ ਸਾਹਮਣੇ ਉਡਾ ਦਿੱਤਾ ਬਾਜ,
ਗੈ ਸਕਾਬ ਕੋ ਤੁਰਤ ਦਬਾਏ,
ਆਪਣੇ ਗੁਰੂ ਕੇ ਬਾਜ ਨੇ ਖਾਲਸਾ ਹੀ ਸਕਾਬ ਪੰਛੀ ਮਾਰ ਲਿਆ,
ਦੋਨੋਂ ਬਾਜ ਉਤਰਤ ਛਿਤ ਆਏ,
ਉਹ ਉਤਰਨੇ ਕਰਕੇ ਸਤਸੰਗ ਜੀ ਬਾਜ ਦੇ ਗੁਰੂ ਕੇ ਬਾਜ ਨੇ ਸਕਾਬ ਨੂੰ ਜਦੋਂ ਮਾਰਿਆ ਨਾ ਥੱਲੇ ਸਿੱਟਿਆ, ਬਾਦਸ਼ਾਹ ਵਾਲਾ ਬਾਜ ਵੀ ਨਾਲ ਹੀ ਉਤਰਿਆ ਆ।
ਆਇਸ ਪਾਏ ਧਾਏ ਸਿੱਖ ਗਏ,
ਗੁਰੂ ਸਾਹਿਬ ਦੀ ਆਗਿਆ ਪਾ ਕੇ ਸਿੱਖ ਗਏ ਛੇਤੀ।
ਜੁਗ ਬਾਜਨ ਕੋ ਪਰਗਤ ਪਏ,
ਗੁਰੂ ਕੇ ਬਾਜ ਨੂੰ ਤਾਂ ਪਕੜਨਾ ਹੀ ਸੀ, ਸ਼ਾਹਜਹਾਂ ਵਾਲੇ ਬਾਜ ਨੂੰ ਵੀ ਨਾਲ ਹੀ ਪਕੜ ਲਿਆ ਏ।
ਲੇ ਤੁਰਨ ਹੀ ਆਏ ਤੀਰ,
ਬੜੀ ਤੇਜ਼ੀ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਚ ਪਹੁੰਚੇ।
ਬਲੀ ਬਲੋਕ ਬਾਜ ਬਰਬੀਰ,
ਸਤਿਗੁਰਾਂ ਨੇ ਖਾਲਸਾ ਜੀ ਦੇਖਿਆ ਵੀ ਬਾਜ ਬੜਾ ਸੁੰਦਰ ਹੈ।
ਭਏ ਪ੍ਰਸੰਨ ਕਹਿਓ ਤਿਸ ਕਾਲ,
ਮਹਾਰਾਜ ਖੁਸ਼ ਹੋ ਕੇ ਲੱਗੇ ਕਹਿਣ,
ਸਾਧ ਸਾਧ ਸਿੱਖ ਭਇਓ ਨਿਹਾਲ,
ਹੇ ਗੁਰਸਿੱਖਾ ਤੂੰ ਪਕੜਨ ਵਾਲਿਆ, ਤੂੰ ਸ਼ਾਬਾਸ਼ ਸ਼ਾਬਾਸ਼ ਨਿਹਾਲ ਹੋ ਗਿਆ, ਲੈ ਤੇਰਾ ਜੰਮਣ ਮਰਨ ਕੱਟ ਦਈਏ, ਤੂੰ ਬਾਜ ਪਕੜ ਕੇ ਲਿਆਇਆ, ਇੱਕ ਦੀ ਬਜਾਰੇ ਦੋ ਲਿਆਇਆ।
ਲੈ ਕਰ ਆਪਣੇ ਹੱਥ ਬਿਠਾਇਓ,
ਸਤਿਗੁਰਾਂ ਨੇ ਖਾਲਸਾ ਜੀ ਜਿਹੜਾ ਆਪਣਾ ਪਹਿਲਾ ਬਾਜ ਸੀ ਉਹ ਤਾਂ ਗੁਰਸਿੱਖਾਂ ਨੂੰ ਪਕੜਾ ਤਾ, ਸ਼ਾਹਜਹਾਂ ਵਾਲਾ ਬਾਜ ਆਪਣੇ ਹੱਥ ਚ ਪਕੜ ਲਿਆ।
ਆਸ਼ੇ ਹਿਰਦ ਚਿਤ ਬਰਮਾਇਓ,
ਪਰਚ ਰਿਹਾ ਆਪ ਜੀ ਦਾ ਮਨ ਸਤਸੰਗ ਜੀ ਚੰਗਾ ਦੇਖ ਦੇਖ ਕੇ ਬਾਜ।
ਨਿਪਜਿਓ ਕਿਸੂ ਬੁਲਾਇਤ ਮਾਹੂ,
ਮਹਾਰਾਜ ਕਹਿੰਦੇ ਭਾਈ ਕਿਸੇ ਖਾਸ ਕਿਸੇ ਦੇਸ਼ ਵਿਚ ਪ੍ਰਗਟ ਹੋਇਆ ਹੈ।
ਅਪਰ ਨਾ ਕਿਸ ਕੋ ਆਸ ਬਿਨ ਸ਼ਾਹੂ,
ਆਮ ਸ਼ਾਹਜਹਾਂ ਤੋਂ ਬਿਨਾ ਹੋਰ ਤਾਂ ਨੀ ਕਿਸੇ ਦੇ ਕੋਲੇ ਦੇਖਿਆ ਇਹ ਜਿਹਾ ਬਾਜ।
ਅਬ ਹਮ ਰਾਖੇ ਦੇਹ ਦੇਹ ਤਿਸ ਤਾਂ ਨਾ ਹੈ,
ਮਹਾਰਾਜ ਸਿੱਖਾਂ ਨੂੰ ਕਹਿੰਦੇ ਵੀ ਹੁਣ ਅਸੀਂ ਰੱਖਾਂਗੇ ਬਾਜ, ਇਹ ਹੁਣ ਨੀ ਦੇਣਾ ਭਾਵੇਂ ਕੋਈ ਆ ਜੇ।
ਅਪਰ ਕਨੇ ਰਾਖਤ ਸੋ ਪਾਹੀ,
ਬਾਦਸ਼ਾਹ ਹੋਰ ਬਥੇਰੇ ਬਾਜ ਰੱਖਦਾ ਉਹਦੇ ਕੋਲੇ ਕੋਈ ਕਮੀ ਤਾਂ ਨੀ।
ਅਮਰੋ ਬਾਜ ਪ੍ਰਥਮ ਤਸਲੀਨੋ,
ਸਾਡਾ ਅੱਗੇ ਸਿੱਖ ਤੋਂ ਘੋੜਾ ਖੋ ਲਿਆ ਸੀ, ਐ ਛੇੜਖਾਨੀ ਕਰਦਾ ਹੀ ਰਹਿੰਦਾ ਬਾਦਸ਼ਾਹ ਸ਼ਾਹਜਹਾਨ, ਅਸੀਂ ਜੇ ਬਾਜ ਰੱਖ ਲਿਆ ਉਹਦੇ ਕੋਲੋਂ ਖੋਇਆ ਤਾਂ ਨੀ, ਉੱਡਿਆ ਜਾਂਦਾ ਉਤਾਰਿਆ ਤੇ ਲਿਆ ਜੰਗਲ ਦੇ ਵਿੱਚੋਂ, ਅਸੀਂ ਕੋਈ ਧੱਕਾ ਨੀ ਕੀਤਾ ਉਹਦੇ ਵਾਂਗੂ।
ਹੁਣ ਸ਼੍ਰੀ ਨਾਨਕ ਹਮ ਕੋ ਦੀਨੋ,
ਫਿਰ ਹੁਣ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਬਖਸ਼ ਦਿੱਤਾ ਹੈ।
ਸੋ ਪਲਟੋ ਤਿਸ ਕੇ ਸਿਰ ਰਹਿਓ,
ਸਮਾਂ ਤੇ ਪਲਟਾ ਬਦਲਾ ਹੋਰ ਬਾਕੀ ਦਾ ਰਹਿੰਦਾ, ਉਹਨੇ ਘੋੜੇ ਖੋਹੇ ਆ ਸਿੱਖਾਂ ਦੇ।
ਉਤਰੇ ਅਵੇ ਬਾਜ ਹਮ ਗਹਿਓ,
ਹੁਣ ਅਸੀਂ ਬਾਜ ਪਕੜ ਲਿਆ, ਬਦਲਾ ਥੋੜਾ ਘਣਾ ਤਾਂ ਫਰਕ ਪਊਗਾ ਜੀ।
ਕਿਵ ਦੇੜਤਾ ਕਰ ਸਤਿਗੁਰ ਤੇਰੇ,
ਕਿਉਂ ਖਾਲਸਾ ਜੀ ਪਕਿਆਈ ਕਰਕੇ ਗੁਰਸਿੱਖਾਂ ਨੂੰ ਕਹਿ ਦਿੱਤਾ ਮਹਾਰਾਜ ਜੀ ਨੇ ਬੈਠਿਆਂ ਨੇ,
ਬਾਰ ਬਾਰ ਅਵਲੋਕਨ ਕਰੇ,
ਨਾਲੇ ਬਾਰ ਬਾਰ ਬਾਜ ਵੱਲ ਦੇਖੀ ਜਾਂਦੇ ਨੇ ਸੋਹਣਾ,
ਬਾਰ ਬਾਰ ਬੋ ਕਰੇ ਸਰਾਹਨ,
ਬਾਰ ਬਾਰ ਸਿਫਤ ਵੀ ਕਰਦੇ ਛੇਵੇਂ ਪਾਤਸ਼ਾਹ ਬਾਜ ਦੀ।
ਮਨੋ ਪ੍ਰਤੀਗਤ ਪੁਰ ਵੀ ਚਾਹਨ,
ਮਾਨੋ ਖਾਲਸਾ ਜੀ ਪਹਿਲੀ ਜਿਹੜੀ ਇੱਛਾ ਹੈ ਉਹ ਪੂਰੀ ਕਰਨੀ ਚਾਹੁੰਦੇ ਨੇ ਇਹਦੇ ਪਹਿਲੇ ਜਨਮ ਦੀ ਬਾਜ ਦੀ।
ਮੀਰ ਸ਼ਿਕਾਰ ਸੰਗ ਸਵਾਰ,
ਜਦ ਨੂੰ ਖਾਲਸਾ ਜੀ ਬਾਦਸ਼ਾਹ ਦੇ ਮੀਰ ਸ਼ਿਕਾਰੀ ਤੇ ਕੁਝ ਫੌਜੀ ਘੋੜਿਆਂ ਤੇ ਸਵਾਰ ਬਾਦਸ਼ਾਹ ਜਹਾਂ ਜਾਨ ਦੀ ਫੌਜ ਦੇ ਆ ਪਹੁੰਚੇ,
ਐਂ ਤਵਾਏ ਸ਼ੀਗਰਤਾ ਤਾ,
ਬੜੀ ਤੇਜ਼ੀ ਦੇ ਨਾਲ ਘੋੜੇ ਦੜਾਉਂਦੇ ਆ ਗਏ ਕਿ ਬਾਜ ਇਧਰ ਨੂੰ ਗਿਆ ਹੈ।
ਆਏ ਖੋਜ ਤੇ ਚਮੂ ਨਿਹਾਰੀ,
ਜਦੋਂ ਆ ਕੇ ਸਤਸੰਗ ਜੀ ਭਾਲਦਿਆਂ ਭਾਲਦਿਆਂ ਨੇ ਕੀ ਦੇਖਿਆ ਕਿ ਗੁਰੂ ਕੀ ਫੌਜ ਉਤਰੀ ਹੋਈ ਆ ਅੱਗੇ।
ਪੁੱਜਿਓ ਉਤਰਿਓ ਕੌਣ ਅਗਾਰੀ,
ਪੁੱਛਣ ਲੱਗੇ ਇੱਕ ਸਿੱਖ ਤੋਂ ਇਹ ਕੌਣ ਉਤਰਿਆ ਹੋਇਆ ਇੱਥੇ।
ਬਟਨ ਬਤਾਏ ਸਾਚ ਪਾਤਸ਼ਾਹ,
ਗੁਰਸਿੱਖ ਸੂਰਮੇ ਕਹਿਣ ਲੱਗੇ ਸੱਚਾ ਪਾਤਸ਼ਾਹ ਇੱਥੇ ਉਤਰਿਆ ਹੋਇਆ।
ਸ਼੍ਰੀ ਹਰਗੋਬਿੰਦ ਦੁਸ਼ਟਨ ਦਾਹੂ,
ਦੁਸ਼ਟਾਂ ਮਲੇਸ਼ਾਂ ਨੂੰ ਨਾਸ ਕਰਨ ਵਾਲੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਹਨ।
ਸੁਨਕਰ ਜਰੇ ਜਰੇ ਨਹਿ ਜਾਏ,
ਤੁਰਕਾਂ ਨੂੰ ਸਤਸੰਗ ਜੀ ਕਿੱਥੇ ਜਸ ਚੰਗਾ ਲੱਗਦਾ ਗੁਰੂ ਕਾ, ਜਦੋਂ ਸਿੱਖਾਂ ਨੇ ਕਿਹਾ ਖੱਚੇ ਪਾਤਸ਼ਾਹ ਉਤਰੇ ਹੋਏ ਨੇ, ਸੁਣ ਕੇ ਸੜ ਗਏ, ਸਹਾਰਿਆ ਨਾ ਜਸ।
ਅਪਰ ਕੌਣ ਪਾਤਸ਼ਾਹ ਕਹਾਏ,
ਕਹਿਣ ਲੱਗੇ ਹੋਰ ਕੌਣ ਸ਼ਾਹਜਹਾਂ ਦੇ ਮੁਕਾਬਲੇ ਤੇ ਪਾਤਸ਼ਾਹ ਕਹਾਉਂਦਾ ਹੈ।
ਤੁਰਕ ਮੂੜ ਚੱਬ ਤਬ ਚੱਲ ਕਰ ਆਏ,
ਮੂਰਖ ਸਤਸੰਗ ਜੀ ਜਿਹੜੇ ਮੀਰ ਸ਼ਿਕਾਰੀ ਸੀ ਨਾਲੇ ਮੁਸਲਮਾਨ ਫੌਜੀ ਸੀ ਚੱਲ ਕੇ ਆ ਗਏ।
ਢੀਲ ਬੁਲੰਦ ਗੁਰ ਦਰਸਾਏ,
ਸਾਹਮਣੇ ਆ ਕੇ ਦੇਖਿਆ ਮਹਾਰਾਜ ਕੱਦ ਕਾਠ ਬਹੁਤ ਵੱਡਾ ਆਪ ਜੀ ਬੈਠੇ ਹਨ।
ਬਾਦਸ਼ਾਹ ਕੋ ਹੱਥ ਬਿਠਾਇਓ,
ਦੇਖ ਲਿਆ ਕਿ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਹੱਥ ਉੱਤੇ ਬਾਜ ਬੈਠਾ ਹੈ।
ਤੁਰਕਨ ਦੇਖ ਤਬਾਕ ਅਲਾਇਓ,
ਤੁਰਕਾਂ ਨੇ ਦੇਖ ਕੇ ਬਚਨ ਕਹੇ,
ਇਹ ਤੋਂ ਆਜੋ ਬਾਜ ਹਮਾਰੋ,
ਕਹਿੰਦੇ ਮਹਾਰਾਜ ਨੂੰ ਜੀ ਇਹ ਤਾਂ ਬਾਜ ਸਾਡਾ ਹੈ।
ਤੁਮ ਗਹਿ ਲੀਨ ਹੱਥ ਜਿਸ ਧਾਰੋ,
ਜਿਹਨੂੰ ਤੁਸੀਂ ਹੱਥ ਚ ਪਕੜਿਆ ਤੁਸੀਂ ਪਕੜ ਲਿਆ ਹੈ ਇਸ ਨੂੰ।
ਮੀਰ ਸ਼ਿਕਾਰਨ ਤੇ ਸੁਣ ਕਹੇ,
ਮੀਰ ਸ਼ਿਕਾਰੀ ਜੋ ਬਾਦਸ਼ਾਹ ਦੇ ਸੀ, ਜਦੋਂ ਉਹਨਾਂ ਨੇ ਮੇਰ ਜਨਾਈ ਬਾਜ ਤੇ, ਮਹਾਰਾਜ ਨੇ ਉੱਤਰ ਦਿੱਤਾ,
ਉਹ ਤੁਮ ਬਾਜ ਕੌਣ ਹੈ ਹੈ।
ਮਹਾਰਾਜ ਕਹਿੰਦੇ ਤੁਸੀਂ ਕੌਣ ਹੋ, ਇਹ ਬਾਜ ਤੁਹਾਨੂੰ ਪਤਾ ਕੌਣ ਹੈ।
ਹਮ ਕਿਸ ਢਿਗ ਲੈ ਬੇ ਨਹਿ ਗਏ,
ਅਸੀਂ ਕਿਸੇ ਦੇ ਘਰ ਮੰਗਣ ਗਏ ਸੀ ਬਾਜ,
ਬੈਠੇ ਇਹਾਂ ਉੜਤ ਗਏ ਲੈ
ਆਪਣੀ ਮੌਜ ਨਾਲ ਗੁਰਸਿੱਖ ਸੂਰਮਿਆਂ ਦੇ ਸਮੇਤ ਜੰਗਲ ਚ ਬੈਠੇ ਆ ਉੜਦਾ ਆਇਆ ਹੈ
ਤੁਮਰੇ ਹਾਥਨ ਤੇ ਨਹਿਸ਼ੀਨਾ
ਅਸੀਂ ਤੁਹਾਡੇ ਹੱਥਾਂ ਤੋਂ ਤਾਂ ਨੀ ਖੋਇਆ ਬਾਜ
ਸੰਗ ਬਾਜ ਕੇ ਕੋ ਨਹਿਸ਼ੀਨਾ
ਬਾਜ ਦੇ ਨਾਲ ਵੀ ਕੋਈ ਨੀ ਸੀ ਹੁਣ ਤੁਸੀਂ ਆਇਓ ਕਿੰਨਾ ਚਿਰ ਬਾਅਦ
ਭਰਮਤ ਭਰਮਤ ਕਿਤ ਤੇ ਆਇਓ
ਉੜਦਾ ਉੜਦਾ ਪਤਾ ਨੀ ਕਿਥੋਂ ਆਇਆ ਇਹ
ਬੜੇ ਯਤਨ ਤੇ ਅਬ ਪਕੜ ਆਇਓ
ਅਸੀਂ ਸਾਡੇ ਗੁਰਸਿੱਖ ਸੂਰਮਿਆਂ ਨੇ ਬੜੇ ਯਤਨ ਨਾਲ ਪਕੜਿਆ
ਮੀਰ ਸ਼ਿਕਾਰਨ ਔਰ ਅਹੰਕਾਰ
ਇਹ ਮੀਰ ਸ਼ਿਕਾਰੀ ਸਤਿ ਬਾਦਸ਼ਾਹ ਦੇ ਸੀ ਅਹੰਕਾਰੀ ਸਨ
ਸੁਨ ਗੁਰ ਤੇ ਬੋਲੇ ਰਸ ਧਾਰ
ਗੁਰੂ ਸਾਹਿਬ ਤੋਂ ਸਤ ਸੰਗ ਜੀ ਬਚਨ ਸੁਣ ਕੇ ਗੁੱਸਾ ਧਾਰ ਕੇ ਬੋਲੇ ਇਹ
ਸਾਹੋ ਜਹਾਂ ਸਭ ਆਲਮ ਸ਼ਾਹੂ
ਕਹਿਣ ਲੱਗੇ ਪਤਾ ਤੁਹਾਨੂੰ ਸਾਰੀ ਜਿੰਨੀ ਉਮਤ ਪਰਜਾ ਹਿੰਦੁਸਤਾਨ ਦੀ ਸਾਰੀ ਦਾ ਬਾਦਸ਼ਾਹ ਸ਼ਾਹ ਜਹਾਨ ਹੈ
ਜਿਸ ਕੋ ਮਹਾ ਤੇਜ ਜਗ ਮਾਹੂ
ਜਿਹਦਾ ਸੰਸਾਰ ਚ ਬੜਾ ਭਾਰੀ ਤੇਜ ਪ੍ਰਤਾਪ ਹੈ
ਜਿਸੇ ਆਗੇ ਸਭ ਦੇਸ਼ ਨਿਰਪਾਲਾ
ਸਾਰੇ ਰਿਆਸਤਾਂ ਦੇ ਸਾਰੇ ਰਾਜੇ ਝੁਕਦੇ ਨੇ ਜਿਹਦੇ ਮੂਹਰੇ
ਝੁਕਤ ਸਦਾ ਗੰਤਰਸਤ ਬਸਾਲਾ
ਡਰਦੇ ਨੇ ਨਾਲੇ ਥਰ ਥਰ ਕੰਬਦੇ ਨੇ
ਨਹਿਮ ਵਾਸ ਕਿਤੂ ਥਲ ਸ਼ੋਰਾ
ਕੋਈ ਇਹੀ ਜੀ ਥਾਂ ਆਕੀ ਨਹੀਂ ਹੈ ਜਿਹੜੀ ਬਾਦਸ਼ਾਹ ਨੇ ਛੱਡੀ ਹੋਵੇ ਹਿੰਦੁਸਤਾਨ ਸਾਰਾ ਫਤਿਹ ਕੀਤਾ ਹੈ ਸ਼ਾਹ ਜਹਾਨ ਨੇ
ਸਭ ਹਨ ਪਰ ਕਰ ਆਪਣੋ ਜੋਰਾ
ਸਾਰਿਆਂ ਦੇ ਉੱਤੇ ਇਹਦਾ ਬਲ ਹੈ ਔਰ ਸਾਰੇ ਸ਼ਾਨੀ ਭਰਦੇ ਹਨ
ਜਿਸ ਕੋ ਤੁਮ ਜਾਣਤ ਕਹਿ ਨਾਹੀ
ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸੱਚ ਨਹੀਂ ਡਰਾਉਣਾ ਚਾਹੁੰਦੇ ਕਿ ਜਾਣਦੇ ਹੋ ਕਿ ਨਹੀਂ ਤੁਸੀਂ ਉਸ ਨੂੰ ਸ਼ਾਹ ਜਹਾਨ ਬਾਦਸ਼ਾਹ ਨੂੰ ਆਪ ਬਾਦਸ਼ਾਹ ਬਣੇ ਬੈਠੇ ਹੋ ਸੱਚੇ
ਹਮ ਚਾਕਰ ਹੈ ਤਿਸ ਕੇ ਪਾਹੀ
ਹੰਕਾਰ ਨਾ ਕਹਿੰਦੇ ਅਸੀਂ ਉਹਨਾਂ ਕੋਲੇ ਸ਼ਾਹ ਜਹਾਨ ਕੋਲੇ ਨੌਕਰ ਹੈ ਰਹਿਣ ਵਾਲੇ
ਖੇਲ ਤੇ ਖੇਰ ਸੋ ਆਵਾ
ਬਾਦਸ਼ਾਹ ਸ਼ਾਹ ਜਹਾਨ ਸ਼ਿਕਾਰ ਖੇਡਦਾ ਆਇਆ ਇੱਧਰ
ਠੱਗ ਪਰ ਤ੍ਰਿਪਤਾ ਉਹ ਬਾਜ ਚਲਾਵਾ
ਇਹ ਰੱਜਿਆ ਹੋਇਆ ਬਾਜ ਸੀ ਇਹ ਪੰਛੀ ਤੇ ਛੱਡ ਬੈਠੇ
ਕਰੀ ਨਾ ਚੋਟ ਤੇ ਚੱਲ ਆਇਓ
ਉਹਦੇ ਤੇ ਫੇਟ ਨੀ ਮਾਰੀ ਉੜਦਾ ਉੜਦਾ ਤੁਹਾਡੇ ਵੱਲ ਆ ਗਿਆ
ਸ਼ਾਹ ਕੋ ਨਹੀਂ ਦਿਖਾਇਓ
ਜਦੋਂ ਬਾਦਸ਼ਾਹ ਨੂੰ ਆਕਾਸ਼ ਵਿੱਚ ਨਹੀਂ ਦ੍ਰਿਸ਼ਟੀ ਆਇਆ ਬਾਜ
ਲਾਪਰ ਕੋ ਗਮਨਿਓ ਸਹਸਾਈ
ਉਹ ਲਾਹੌਰ ਨੂੰ ਚਲਿਆ ਗਿਆ ਛੇਤੀ
ਹਮ ਆਏ ਦੇਖਤ ਪਿਛਵਾਈ
ਅਸੀਂ ਪਿੱਛਾ ਕਰਦੇ ਬਾਜ ਦਾ ਆ ਰਹੇ ਹਾਂ
ਤੁਮਨੇ ਆਗੇ ਹੀ ਗਹਿ ਲੀਨੋ
ਤੁਸੀਂ ਇਹ ਗੁਰੂ ਸਾਹਿਬ ਪਕੜ ਲਿਆ ਪਹਿਲਾਂ ਹੀ
ਹੱਥ ਬਿਠਾਏ ਆਪਣੋ ਕੀਨੋ
ਹੱਥ ਤੇ ਬਿਠਾ ਕੇ ਹੁਣ ਆਪਣਾ ਮੇਰ ਕਰ ਲਈਏ ਬਾਜ ਤੇ
ਦਿਓ ਤੂਰਨ ਨਹਿ ਕਰਿਓ ਬਿਗਾਰੇ
ਬਿਗਾੜ ਨਾ ਪਾਓ ਕਹਿੰਦੇ ਲਿਆਓ ਛੇਤੀ ਦੇ ਦਿਓ ਬਾਜ ਮੋੜ ਦਿਓ
ਸੁਨੇ ਸ਼ਾਹੂ ਬੋਰ ਇਸ ਕੋ ਧਾਰੇ
ਜੇ ਬਾਦਸ਼ਾਹ ਨੂੰ ਪਤਾ ਲੱਗ ਗਿਆ ਨਾ ਵੀ ਕਿ ਉਹਨਾਂ ਨੇ ਬਾਜ ਦੇਣਾ ਨੀ ਚਾਹੁੰਦੇ ਗੁੱਸਾ ਕਰੇਗਾ
ਉਹਨ ਗੁਰ ਕਹੇ ਉਹ ਸ਼ਾਹੋ ਕੋ ਜਾਨ ਹੈ
ਮਹਾਰਾਜ ਕਹਿੰਦੇ ਬਾਦਸ਼ਾਹ ਨੂੰ ਜਾਣਦੇ ਆ ਤੁਹਾਡੇ ਨੂੰ
ਤੂੰ ਤਿਸ ਚਾਕਰ ਸੋਪ ਪਛਾਣ ਹੈ
ਤੁਹਾਨੂੰ ਵੀ ਪਛਾਣਦੇ ਆ ਤੁਸੀਂ ਸ਼ਾਹ ਜਹਾਨ ਦੇ ਨੌਕਰ ਹੋ
ਹਮੇ ਬਾਜ ਕਾਨਨ ਤੇ ਪਾਵਾ
ਅਸੀਂ ਜਿਹੜਾ ਬਾਜ ਹੈ ਜੰਗਲ ਚੋ ਪ੍ਰਾਪਤ ਕੀਤਾ
ਨਹੀਂ ਚਲੇ ਅਬ ਤੁਮ ਰੋ ਦਾਵਾ
ਤੁਹਾਡੀ ਇੱਥੇ ਹੁਣ ਮੇਰ ਕੋਈ ਨੀ ਹੈ
ਦਰਦ ਸ਼ਾਹੋ ਦੇ ਤੇ ਦੈ ਹਮ ਨਾਹੀ
ਅਸੀਂ ਬਾਦਸ਼ਾਹ ਸ਼ਾਹ ਜਹਾਨ ਤੋਂ ਡਰਦੇ ਕੋਈ ਬਾਜ ਮੋੜਨ ਨੀ ਲੱਗੇ
ਗਏ ਯਤਨ ਤੇ ਰਾਖੇ ਪਾਹੀ
ਬੜੇ ਯਤਨ ਨਾਲ ਸਿੱਖ ਸੂਰਮਿਆਂ ਨੇ ਪਕੜਿਆ ਆਪਣੇ ਕੋਲ ਰੱਖਾਂਗੇ
ਜਾਏ ਪੁਕਾਰੋ ਤਾਏ ਅਗਾਰੀ
ਜਾਓ ਜਾ ਕੇ ਫਰਿਆਦ ਕਰ ਦਿਓ ਸ਼ਾਹ ਜਹਾਨ ਨੂੰ ਦੱਸ ਦਿਓ
ਜਿਸ ਕੋ ਬਖਤ ਜੋਰ ਤੁਮ ਭਾਰੀ
ਜਿਹਦਾ ਤੁਸੀਂ ਜੋਰ ਤਾਕਤ ਬਖਦੇ ਹੋ ਕਿ ਉਹ ਬੜਾ ਬਲੀ ਹੈ ਹਿੰਦੁਸਤਾਨ ਦਾ ਬਾਦਸ਼ਾਹ
ਤੁਰਕ ਸੌ ਰਕੂਪੇ ਕਹਿ ਬੈਨਾ
ਉਸੇ ਵੇਲੇ ਖਾਲਸਾ ਜੀ ਜਿਹੜੇ ਮੁਸਲਮਾਨ ਸੂਰਮੇ ਸੀ ਉਹ ਤਾਂ ਗੁੱਸੇ ਹੋ ਗਏ ਕ੍ਰੋਧ ਦੇ ਸਹਿਤ
ਬਾਦਸ਼ਾਹ ਕੋ ਤੁਮ ਡਰ ਹੈ ਨਾ
ਲੱਗੇ ਸਤ ਸੰਗਤ ਜੀ ਬੋਲਣ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਤੁਹਾਨੂੰ ਬਾਦਸ਼ਾਹ ਸ਼ਾਹ ਜਹਾਨ ਦਾ ਡਰ ਨਹੀਂ
ਤਰੇ ਤਨਾਵਤ ਕੇ ਤਹਿ ਬਾਸਾ
ਕਹਿੰਦੇ ਉਹਨਾਂ ਦੀਆਂ ਤਣੀਆਂ ਚ ਹੀ ਬਾਸਾ ਤੁਹਾਡਾ ਤਾਂ
ਕਿਉਂ ਸੱਚੋ ਪਿਖ ਚਹੇ ਤਮਾਸ਼ਾ
ਕਿਉਂ ਸੱਚਾ ਤਮਾਸ਼ਾ ਦੇਖਣਾ ਚਾਹੁੰਦੇ ਹੋ ਜਿਵੇਂ ਕੋਈ ਕਹਿੰਦਾ ਕਿਉਂ ਸੱਚੀ ਸੁਣਨਾ ਚਾਹੁੰਦਾ ਹੈ ਐ ਖਾਲਸਾ ਜੀ ਕੋਈ ਤਰਕ ਮਾਰਦੇ ਨੇ ਕਿ ਤੁਸੀਂ ਤਾਂ ਜਮਾਂ ਹੀ ਨੇੜੇ ਹੋ ਜਿਵੇਂ ਸਤਸੰਗ ਜੀ ਕੋਈ ਕਹਿੰਦੇ ਫਲਾਣਾ ਤਾਂ ਬੁੱਕਲ 'ਚ ਹੀ ਆ ਜੋ ਮਰਜ਼ੀ ਮਾਰ ਦਈਏ ਇਉਂ ਕਹਿੰਦੇ ਆ ਕਿ ਬਾਦਸ਼ਾਹ ਦੇ ਚੋਲੇ ਦੀਆਂ ਤਣੀਆਂ ਦੇ ਥੱਲੇ ਹੀ ਤੁਸੀਂ ਤਾਂ ਲੁਕੇ ਹੋ ਇੱਥੇ ਘੁੱਟ ਕੇ ਮਾਰ ਦੇਣਾ ਤੁਹਾਨੂੰ ਬਾਦਸ਼ਾਹ ਨੇ ਭਾਵ ਦੂਰ ਚੜ੍ਹਾਈ ਕਰਨ ਦੀ ਲੋੜ ਨਹੀਂ ਅੰਮ੍ਰਿਤਸਰ ਕਿਹੜਾ ਲਾਹੌਰ ਤੋਂ ਦੂਰ ਹੈ ਤੁਸੀਂ ਬੇਪਰਵਾਹ ਹੋਏ ਫਿਰਦੇ ਹੋ
ਭੰਗ ਖਾਏ ਬੋਲਤ ਬਿਨ ਜਾਣੇ
ਖਾਲਸਾ ਜੀ ਆਖੋ ਵਾਹਿਗੁਰੂ ਇਹ ਤੁਰਕਨ ਦੀ ਮੱਤ ਵਾਲੇ ਸ਼ਰਾਬੀ ਕਬਾਬੀ ਕਹਿੰਦੇ ਭੰਗ ਪੀ ਕੇ ਬੋਲਦੇ ਹੋ ਕਹਿੰਦੇ ਤੁਸੀਂ ਜਿਹੜਾ ਬਾਜ ਨੀ ਵਾਪਸ ਕਰ ਰਹੇ
ਤਿਮ ਸੁਭਾਓ ਰਾਵਰ ਕੋ ਜਾਣੇ
ਇਹੋ ਜਿਹਾ ਅਸੀਂ ਸੁਭਾਅ ਦੇਖਿਆ ਗੁਰੂ ਸਾਹਿਬ ਜੀ ਤੁਹਾਡਾ ਮੁਸਲਮਾਨ ਸੂਰਮੇ ਕਹਿੰਦੇ
ਜਮੂ ਹਜ਼ਾਰੋ ਜਨ ਕੇ ਪਾਸ
ਤੁਹਾਨੂੰ ਪਤਾ ਹਜ਼ਾਰਾਂ ਦੀ ਗਿਣਤੀ ਚ ਬਾਦਸ਼ਾਹ ਸ਼ਾਹ ਜਹਾਨ ਕੋਲੇ ਫੌਜ ਹੈ
ਸੋ ਕਰ ਜੋੜ ਧਾਰੇ ਉਰ ਤਰਾਸ
ਉਹ ਉਹਨਾਂ ਦੇ ਮੂਹਰੇ ਬੜੇ ਬੜੇ ਹੱਥ ਜੋੜਦੇ ਨੇ, ਡਰ ਕਰਦੇ ਨੇ,
ਕਹੇ ਨਾ ਦੇਤ ਸ਼ੌਕੋ ਬਾਜ,
ਤੁਸੀਂ ਸਾਡੇ ਕਹੇ ਬਾਦਸ਼ਾਹ ਦਾ ਬਾਜ ਨੀ ਮੋੜਦੇ,
ਜੋ ਕਹਾਂ ਕਿਤੇ ਜਾਓ ਬਾਜ,
ਕਿੱਥੇ ਲੁਕੋਗੇ ਕਿੱਥੇ ਭੱਜ ਕੇ ਜਾਓਗੇ,
ਆਏ ਸੈਨ ਜਬ ਘੱਲ ਹੈ ਜੋਰ,
ਜਦੋਂ ਆਊਗੀ ਨਾ ਲਾਹੌਰ ਤੋਂ ਫੌਜ ਚੜ ਕੇ ਜੋਰ ਪਾਊਗੀ,
ਲੜੇ ਕੌਣ ਤਬ ਤੁਮਰੀ ਔਰ,
ਤੁਹਾਡੀ ਤਰਫੋਂ ਕੌਣ ਲੜੂਗਾ, ਇਹ ਸੋਚ ਲੋ ਪਹਿਲਾਂ। ਬਾਦਸ਼ਾਹ ਨੂੰ ਦੇ ਨੌਕਰ ਸੱਤ ਜੀ ਛੇਵੇਂ ਪਾਤਸ਼ਾਹ ਨੂੰ ਕਹਿੰਦੇ ਹਨ,
ਸਹਿਤ ਬਾਜ ਕੇ ਗਹਿ ਲੈ ਜਾਹੇ,
ਕੱਲਾ ਬਾਜ ਨੀ ਲਿਜਾਵਾਂਗੇ, ਫਿਰ ਤੁਹਾਨੂੰ ਵੀ ਫਕੜ ਕੇ ਲਿਜਾਵਾਂਗੇ,
ਕਿਉਂ ਨਾ ਡਰਦੇ ਤੁਮ ਲਿਖ ਮਨ ਮਾਹੇ,
ਮਨ ਵਿੱਚ ਜਾਣ ਕੇ ਕਿਉਂ ਨੀ ਡਰਦੇ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਡਰਾਉਣਾ ਚਾਹੁੰਦੇ ਹੈ,
ਸੁਣ ਤੇਰੇ ਸੇ ਗੁਰਬਾਕ ਚਾਰਾ,
ਗੁਰੂ ਸਾਹਿਬ ਨੇ ਉਸੇ ਵੇਲੇ ਵੀਰ ਰਸ ਧਾਰਿਆ, ਵੀਰ ਰਸ ਧਾਰ ਕੇ ਲੱਗੇ ਕਹਿਣ,
ਦੀਦੀ ਕਿਆ ਤੁਮ ਝਗੜੋ ਡਾਰਾ,
ਮਹਾਰਾਜ ਕਹਿੰਦੇ ਉਹ ਮੁਸਲਮਾਨੋ ਕਹਿਰੋ, ਕਿਉਂ ਸਾਡੇ ਨਾਲ ਝਗੜਦੇ ਹੋ,
ਜਾਓ ਭਲੇ ਲੈ ਕੇ ਹਥਿਆਰ,
ਜਾਓ ਆਪਣੇ ਹਥਿਆਰ ਖੋਲਣਗੇ ਸਾਡੇ ਸਿੱਖ ਸੂਰਮੇ, ਤੁਹਾਡੀ ਸੂਰਮਤਾਈ ਘਸੋੜ ਦੇਣਗੇ ਕਿਧਰੇ, ਆਪਣੀ ਇੱਜ਼ਤ ਲੈ ਕੇ ਮੁੜ ਜਾਓ,
ਕਿਉਂ ਤੁਮ ਚੈਤ ਖੈ ਬਿਮਾਰ,
ਤੁਸੀਂ ਕਿਉਂ ਕੁੱਟ ਖਾਣੀ ਚਾਹੁੰਦੇ ਹੋ, ਚਲੇ ਜਾਓ, ਬਾਦਸ਼ਾਹ ਦਾ ਜਦ ਆਊਗਾ ਆਊਗਾ, ਤੁਹਾਡੀ ਹੁਣੇ ਸਿਆਮਤ ਆ ਜਾਣੀ ਹੈ,
ਸ਼ਾਹੋ ਬਾਜ ਹਮ ਲੇਵਨ ਹਾਰੇ,
ਬਾਦਸ਼ਾਹ ਦਾ ਬਾਜ ਅਸੀਂ ਲੈਣ ਵਾਲੇ, ਤੁਹਾਡਾ ਕੀ ਦਖਲ ਆ ਵਿਚਾਲੇ,
ਮਨੋ ਪੁਕਾਰ ਜਾਏ ਅਗਾਰੇ,
ਜਾਓ ਤੁਸੀਂ ਨੌਕਰ ਦੇ ਨੌਕਰ ਹੀ ਰਹੋ, ਜਾ ਕੇ ਫਰਿਆਦ ਕਰ ਦਿਓ ਬਾਦਸ਼ਾਹ ਕੋਲੇ ਵੀ ਨਹੀਂ ਦਿੱਤਾ ਬਾਜ, ਤੁਸੀਂ ਇੱਥੇ ਕੁੱਟਣਾ ਐਵੇਂ ਨਹੱਕੀ ਖਾ ਲਿਓ,
ਜਮ ਕਹੇ ਕਰੋ ਸੋਕਾਰੀ,
ਜਿਵੇਂ ਸ਼ਾਹਜਹਾਨ ਬਾਦਸ਼ਾਹ ਤੁਹਾਨੂੰ ਹੁਕਮ ਕਰੂ ਉਸ ਤਰ੍ਹਾਂ ਕਰ ਲਿਓ,
ਇਹ ਨਾ ਕੀਜੇ ਕੁਛ ਤਕਰਾਰੀ,
ਇੱਥੇ ਸਾਡੇ ਨਾਲ ਝਗੜਾ ਨਾ ਕਰੋ,
ਜੇ ਪਤ ਚਾਤ ਸ਼ੋਰ ਸੁਧਾਵੋ,
ਜੇ ਇੱਜ਼ਤ ਆਪਣੀ ਚਾਹੁੰਦੇ ਹੋ ਤਾਂ ਮੁੜ ਜਾਓ ਵਾਪਸ,
ਨਾ ਆਪਣੇ ਸ਼ਸਤਰ ਛਨਾਵੋ,
ਨਹੀਂ ਤਾਂ ਸ਼ਸਤਰ ਸ਼ੁਸਤਰ ਤੁਹਾਡੇ ਸਾਰੇ ਖੋ ਲੈਣੇ, ਘੋੜੇ ਵੀ,
ਸੁਣ ਰਿਸ ਦੇਖ ਸਿੱਖ ਸਾਵਧਾਨ,
ਜਦੋਂ ਖਾਲਸਾ ਜੀ ਮਹਾਰਾਜ ਵੀਰ ਰਸ ਦੇ ਸਹਿਤ ਹੋ ਗਏ, ਸਿੱਖ ਵਿਧੀ ਚੰਦ ਵਰਗੇ ਪਹਿਲਾਂ ਹੀ ਤਿਆਰ ਸੀ,
ਵਿਧੀਏ ਆਦਿਕ ਜੇ ਬਲਵਾਨ,
ਜਿੰਨੇ ਵਿਧੀ ਚੰਦ ਜੇਠਾ ਪੁਰਾਣਾ ਬਲ ਵਾਲੇ ਗੁਰਸਿੱਖ ਸੂਰਮੇ,
ਕਹੇ ਕਠੋਰ ਜੋਰ ਭਰ ਬੈਨਾ,
ਜਦੋਂ ਜੋਰ ਭਰ ਕੇ ਸਤਸੰਗ ਜੀ ਕਠੋਰ ਬਚਨ ਕਹੇ,
ਕਿਮ ਮੂੜੋ ਬੋਲੋ ਤੁਮ ਭੈਣਾ,
ਸਿੱਖਾਂ ਨੇ ਕਿੱਥੇ ਸਹਾਰਿਆ ਖਾਲਸਾ ਜੀ ਗੁਰੂ ਸਾਹਿਬ ਨੂੰ ਜੋ ਨਰਾਦਰ ਦੇ ਬਚਨ ਬੋਲੇ ਇਹਨਾਂ ਨੇ ਕਿ ਤੈਨੂੰ ਪਕੜ ਕੇ ਲੈ ਜਾਵਾਂਗੇ, ਵਿਧੀ ਚੰਦ ਦੇ ਜੇਠਾ ਪੁਰਾਣਾ ਕਹਿਣ ਲੱਗੇ, ਉਹ ਮੂਰਖੋ ਤੁਰਕੋ, ਤੁਹਾਨੂੰ ਭੈ ਨਹੀਂ ਹੈ, ਕਿਵੇਂ ਬੋਲਦੇ ਹੋ ਮਹਾਰਾਜ ਦੇ ਸਾਹਮਣੇ ਖੜ ਕੇ,
ਉਹ ਨਾ ਅਸ ਰਹਿ ਸ਼ਾਉ ਕਥਾਈ,
ਅਹੀ ਜੀ ਨਾ ਹੋ ਜਾਵੇ ਕਿ ਬਾਦਸ਼ਾਹ ਤਾਂ ਲਾਹੌਰ ਹੀ ਪਿਆ ਰਹੇ, ਤੁਹਾਡੀ ਇੱਥੇ ਹੀ ਮੌਤ ਆ ਜੇ,
ਤੂੰ ਆਪਣੇ ਦਿਓ ਪ੍ਰਾਣ ਗਵਾਏ,
ਤੁਸੀਂ ਆਪਣੇ ਪ੍ਰਾਣ ਗਵਾ ਲਓ ਇੱਥੇ,
ਕਿਤਕ ਸਿੱਖ ਗਏ ਖੜਗਰੋ ਢਾਲੇ,
ਜੋ ਕਿਤਨੇ ਸਿੱਖ ਸਤਸੰਗ ਜੀ ਢਾਲੇ ਤੇ ਤਲਵਾਰਾਂ ਲੈ ਕੇ ਹੋਏ ਉਹਨਾਂ ਦੇ ਦਾਲੇ,
ਉੱਪੇ ਸੌਰਨ ਕੀ ਦਿਸ਼ ਚਾਲੇ,
ਗੁੱਸਾ ਧਾਰ ਕੇ ਜਦੋਂ ਇਹਨਾਂ ਨੂੰ ਡੰਡ ਦੇਣ ਵਾਸਤੇ ਨੇੜੇ ਹੋਏ,
ਬਾਜ ਸੰਗ ਲਿਓ ਇਨ ਹਥਿਆਰ,
ਜਦ ਹੀ ਕਹਿਤਾ ਵੀ ਬਾਜ ਤਾਂ ਲੈ ਲਿਆ, ਇਹਨਾਂ ਦੇ ਹਥਿਆਰ ਘੋੜੇ ਵੀ ਖੋ ਲੋ,
ਭਾਗੈ ਬਪੁਰੇ ਕਰੈ ਪੁਕਾਰ,
ਆਪੇ ਭੱਜ ਕੇ ਪੈਦਲ ਜਾ ਕੇ ਪੁਕਾਰ ਕਰ ਦੇਣਗੇ,
ਮਾਰ ਬਕਾਰਾ ਸਬਟਨ ਕਰਿਓ,
ਜਦੋਂ ਗੁਰਸਿੱਖ ਸੂਰਮਿਆਂ ਨੇ ਮਾਰ ਬਕਾਰਾ ਕੀਤਾ,
ਸਿੱਖ ਸਭ ਦਿਸ਼ ਤੁਰਕਨ ਮਨ ਡਰਿਓ,
ਡਰ ਗਏ ਉਸੇ ਵੇਲੇ ਖਾਲਸਾ ਜੀ ਇਹ ਜਿੰਨੇ ਮੁਸਲਮਾਨ ਸੂਰਮੇ ਸੀ,
ਗਹਿ ਨਹਿ ਲਹਿ ਪਿਸ਼ਾਰੀ ਮੁਰੇ,
ਕਹਿੰਦੇ ਵੀ ਕਿਤੇ ਇੱਥੇ ਹੀ ਨਾ ਪਕੜ ਲੈਣ, ਬਾਦਸ਼ਾਹ ਕੋਲੇ ਖਬਰ ਹੀ ਕੌਣ ਪਹੁੰਚਾਊਗਾ ਸਾਡੀ, ਜਦੇ ਹੀ ਮੁੜ ਪਏ ਪਿੱਛੇ,
ਹੋਏ ਨਰਾਸ ਗਮਨੇ ਲਾਪੁਰੇ,
ਉਦਾਸ ਜੇ ਨਰਾਸ ਜੇ ਹੋ ਕੇ ਲਾਹੌਰ ਨੂੰ ਮੁੜ ਗਏ,
ਇਸਮ ਬਸੂਰਤ ਮੂਰਖ ਜਾਨੀ,
ਬਹੁਤ ਹੀ ਸਤ ਸੰਗਤ ਜੀ ਝੁਰਦੇ ਜਾ ਰਹੇ ਨੇ ਮੂਰਖ,
ਇਹ ਕਿਆ ਭਈ ਜਾਏ ਨਹਿ ਜਾਨੀ,
ਆਪ ਸ਼ਿਵ ਜੀ ਕਹਿੰਦੇ ਕੀ ਬਾਤ ਹੋ ਗਈ, ਇਹੀ ਜੀ ਤਾਂ ਕਦੇ ਹੋਈ ਨੀ ਸਾਡੇ ਨਾਲ, ਬਾਦਸ਼ਾਹ ਸ਼ਾਹਜਹਾਨ ਹਿੰਦੁਸਤਾਨ ਦਾ ਮਾਲਕ ਹੋਵੇ, ਉਹਦੇ ਬਾਜ ਤੇ ਕੋਈ ਕਬਜ਼ਾ ਕਰੇ, ਇਹ ਗੱਲ ਕਦੇ ਭੇਤ ਜਾਣਿਆ ਨੀ,
ਨਿਗੜ ਸ਼ਾਹੂ ਕੇ ਲੂਟ ਮਚਾਈ,
ਦੇਖੋ ਲੁੱਟ ਮਾਰ ਇੱਥੇ ਨੇੜੇ ਹੀ ਰਾਜਧਾਨੀ ਦੇ ਵਰਤਾਈ ਪਈ ਆ, ਲਾਹੌਰ ਬਾਦਸ਼ਾਹ ਉਤਰਿਆ ਹੋਇਆ, ਆ ਨੇੜੇ ਦੂਰ ਨੀ ਹੈ ਤਾਂ ਇੱਥੇ ਹੀ ਆਕੀ ਹੋਏ ਬੈਠੇ ਨੇ,
ਨਹੀਂ ਤਰਾਸ ਰੰਚ ਕੋ ਪਜਾਈ,
ਥੋੜਾ ਵੀ ਡਰ ਨੀ ਬਾਦਸ਼ਾਹ ਦਾ ਮੰਨਿਆ ਇਹਨਾਂ ਨੇ,
ਉਦ ਹਜ਼ਰਤ ਕੋ ਬਾਜ ਅਸ਼ੇਰਾ,
ਉਧਰ ਬਾਦਸ਼ਾਹ ਸ਼ਾਹਜਹਾਨ ਦਾ ਬੜਾ ਭਾਰੀ ਸੋਹਣਾ ਬਾਜ ਆ, ਉਹਨੇ ਛੱਡਣਾ ਨਹੀਂ,
ਜਿਸੈ ਦੇਖ ਕਰ ਮੁਦਤ ਬਡੇਰਾ,
ਉਹ ਤਾਂ ਦੇਖ ਕੇ ਬਾਜ ਨੂੰ ਜਿਉਂਦਾ ਜਾਣੀ ਪ੍ਰਾਣ ਨੇ ਬਾਜ,
ਮਨ ਭਾਵਤ ਵਸਤਨ ਕੋ ਦੇਖੈ,
ਮਨ ਭਾਉਂਦੀਆਂ ਸੋਹਣੀਆਂ ਵਸਤੂਆਂ ਨੂੰ ਦੇਖ ਕੇ ਸ਼ਾਹਜਹਾਨ ਖੁਸ਼ ਹੁੰਦਾ ਰਹਿੰਦਾ,
ਇਹ ਸ਼ੀਨੇ ਕਰ ਉਜ ਵਿਸ਼ੇਖ ਹੈ,
ਇਹ ਵਿਸ਼ੇਸ਼ ਕਰਕੇ ਧੱਕੇ ਨਾ ਇਹਨਾਂ ਨੇ ਖੋ ਲਿਆ ਹੈ ਬਾਜ,
ਜੇਕਰ ਬਾਜ ਸਹਿਤ ਗਵਾਬ ਹੈ,
ਜੇ ਹੁਣ ਬਾਜ ਦੇ ਸਹਿਤ ਇਹਨਾਂ ਨੂੰ ਪਕੜਾ ਦਈਏ,
ਤੋਂ ਪਲਟੋ ਅਮਨੋ ਹਮ ਪਾਵ ਹੈ,
ਤਾਂ ਆਪਾਂ ਜਿਹੜਾ ਨਰਾਦਰ ਝੱਲਿਆ ਨਾ ਹੁਣ ਇਹਨਾਂ ਸਿੱਖਾਂ ਕੋਲੋਂ, ਤਾਂ ਬਦਲਾ ਆਪਣਾ ਆ ਸਕਦਾ, ਇਉਂ ਨੀ ਪਤਾ ਮੌਤ ਦੇ ਘਾਟ ਉਤਰਾਰ ਦੇਣਾ ਸਿੱਖਾਂ ਨੇ ਇਹਨਾਂ ਨੂੰ,
ਕਰ ਤੋ ਤਾਇਲ ਤਰੰਗ ਤਵਾਏ,
ਇਹ ਖਾਲਸਾ ਜੀ ਘੋੜਿਆਂ ਤੇ ਸਵਾਰ ਮੁਸਲਮਾਨ ਸੂਰਮੇ ਦੌੜਾ ਕੇ ਘੋੜਿਆਂ ਨੂੰ ਛੇਤੀ ਗਏ,
ਚਲੇ ਗਏ ਨਾ ਕਹੂੰ ਟਿਕਾਏ,
ਕਿਤੇ ਘੋੜੇ ਟਿਕੇ ਟਿਕਾਏ ਨੀ, ਪਹੁੰਚ ਗਏ ਲਾਹੌਰ,
ਲਾਹੌਰ ਵਿਖੇ ਪ੍ਰਵੇਸ਼ਨ ਪਏ,
ਜਾ ਪ੍ਰਵੇਸ਼ ਹੋਏ ਲਾਹੌਰ ਵਿੱਚ,
ਕੈਦ ਪੁਕਾਰ ਕਰਨ ਕੋ ਗਏ,
ਚਾਹੁੰਦੇ ਨੇ ਇਕੱਠੇ ਹੋ ਕੇ ਬਾਦਸ਼ਾਹ ਸ਼ਾਹਜਹਾਂ ਨੂੰ ਕਚਹਿਰੀ ਚ ਦੱਸੀਏ,
ਸ੍ਰੀ ਸਤਿਗੁਰ ਤਰੰਗ ਅਰੂੜੇ,
ਇੱਧਰ ਖਾਲਸਾ ਜੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਘੋੜੇ ਤੇ ਸਵਾਰ ਹੋ ਕੇ,
ਕਰ ਪਰ ਥਿਰ ਕਰ ਬਾਜ ਸੋ ਰੂੜੇ,
ਉਹੀ ਬਾਜ ਸੋਹਣਾ ਆਪਣੇ ਹੱਥ ਦੇ ਵਿੱਚ ਬਿਠਾਇਆ ਹੋਇਆ,
ਚਲਤ ਨਿਹਾਰਤ ਗੁਣ ਤਿਸ ਪਰਖਤ,
ਨਾਲੇ ਉਹਦੇ ਗੁਣ ਪਰਖ ਰਹੇ ਨੇ, ਚੱਲਦੇ ਦੇਖ ਰਹੇ ਨੇ,
ਲਖੈ ਦੁਲਭ ਮੋਹ ਮੋਲਾ ਹਰਖਤ,
ਸਿੱਖਾਂ ਨੂੰ ਕਹਿੰਦੇ ਭਾਈ ਬਹੁਤ ਹੀ ਅਮੋਲਕ ਬਾਜ ਹੈ, ਪਰਖ ਰਹੇ ਨੇ,
ਬੂਝ ਹੈ ਆਪਣੇ ਮੀਰ ਸ਼ਿਕਾਰਨ,
ਆਪਣੇ ਮੀਰ ਸ਼ਿਕਾਰੀਆਂ ਤੋਂ ਪੁੱਛਦੇ ਆ ਗੁਰੂ ਹਰਗੋਬਿੰਦ ਸਾਹਿਬ ਜੀ,
ਅਸ ਆ ਗਏ ਤੁਮ ਕਰਿਓ ਨਿਹਾਰਨ,
ਕਹਿੰਦੇ ਬਈ ਮੀਰ ਸ਼ਿਕਾਰੀਓ ਕਦੇ ਇਹੋ ਜਿਹਾ ਬਾਜ ਅੱਗੇ ਦੇਖਿਆ,
ਹੱਥ ਜੋੜ ਸੋ ਕੈਤ ਬਣਾਈ,
ਹੱਥ ਜੋੜ ਕੇ ਬੇਨਤੀ ਕਰਕੇ ਕਹਿੰਦੇ ਨੇ,
ਇਹਨੂੰ ਬੀਚ ਹਮ ਵੈਸ ਬਤਾਈ,
ਮਹਾਰਾਜ ਜੀ ਸਾਡੀ ਤਾਂ ਬਾਜਾਂ ਤੇ ਸ਼ਿਕਾਰੀ ਜਾਨਵਰਾਂ ਦੇ ਵਿੱਚ ਹੀ ਉਮਰ ਬਤੀਤ ਹੋ ਗਈ,
ਬਹੁਤੇ ਬਾਜ ਬਲੋਕਨ ਕਰੇ,
ਬੜੇ ਸਾਰੀ ਅਸੀਂ ਉਮਰ ਬਾਜ ਦੇਖੇ ਨੇ,
ਕਿਉਂ ਨਾ ਕੋ ਇਸ ਕੀ ਸਮਸਰੇ,
ਇਹ ਬਾਜ ਦੇ ਤੁਲ ਕੋਈ ਹੋਰ ਬਾਜ ਨਹੀਂ ਦੇਖਿਆ, ਤਾਂ ਬੜਾ ਹੀ ਅਨੋਖਾ ਬਾਜ ਹੈ,
ਕਿਸ ਹੂੰ ਤੇ ਹਮ ਸੁਣਿਓ ਅਗਾਰੀ,
ਪਹਿਲਾਂ ਵੀ ਅਸੀਂ ਕਿਸੇ ਤੋਂ ਸੁਣਿਆ ਸੀ,
ਸ਼ਾਹੂ ਬੁਲਾਇਤ ਕਿਸ ਕੋ ਭਾਰੀ,
ਕਿ ਕਿਸੇ ਰਿਆਸਤ ਦਾ ਬੜਾ ਬਾਦਸ਼ਾਹ,
ਸ਼ਾਹੂ ਜਹਾਂ ਹਿਤ ਪਠੀ ਸੁਗਾਤ,
ਬੜੀ ਸੋਹਣੀ ਸੁਗਾਤ ਬਾਜ ਭੇਜਿਆ ਬਾਦਸ਼ਾਹ ਸ਼ਾਹਜਹਾਂ ਲਈ,
ਬਾਜੀ ਬਾਜ ਰੁਚਿਤ ਅਵਧਾਤ,
ਪ੍ਰਗਟੀ ਇੱਕ ਘੋੜਾ ਵੀ ਭੇਜਿਆ ਹੈ, ਕਹਿੰਦੇ
ਦਿਖਿਤ ਨੈ ਇਸ ਦੇਸ਼ ਮਝਾਰੀ,
ਇਸ ਦੇਸ਼ ਵਿੱਚ ਮਹਾਰਾਜ ਇਸ ਕਿਸਮ ਦਾ ਬਾਜ ਨਹੀਂ ਹੈ,
ਮੈਂ ਪਾਵਤ ਖਰਚੇ ਤਨ ਭਾਰੀ,
ਬਹੁਤ ਧਨ ਵੀ ਖਰਚ ਲਈਏ ਫੇਰ ਵੀ ਇਹ ਜਿਹਾ ਬਾਜ ਹੱਥ ਨਹੀਂ ਆਉਂਦਾ,
ਸੋ ਇਹ ਬਾਜ ਆਪ ਕੇ ਲਾਇਕ,
ਸਿੱਖ ਕਹਿਣ ਲੱਗੇ ਜਿੰਨੇ ਮੀਰ ਸ਼ਿਕਾਰੀ ਸੀ ਗੁਰੂ ਘਰ ਦੇ, ਕਹਿੰਦੇ ਮਹਾਰਾਜ ਜੀ ਇਹ ਬਾਜ ਆਪ ਦੇ ਰੱਖਣੇ ਯੋਗ ਹੈ,
ਪ੍ਰਾਪਤ ਹੋਇਓ ਸਹਿਜ ਸੁਭਾਇਕ,
ਸੁਤੇ ਸਿੱਧੀ ਪ੍ਰਾਪਤ ਹੋਇਆ ਹੈ,
ਕਰਨ ਆਪਣੇ ਪੋ ਸਫਲ ਵਿਚਾਰਾ,
ਇਹ ਮਹਾਰਾਜ ਆਪਣੇ ਆਪ ਨੂੰ ਸਫਲ ਕਰਨ ਵਾਸਤੇ ਬਾਜ ਆਇਆ,
ਅਦਭੁਤ ਰਚਿਓ ਮੋਹ ਕਰਤਾਰਾ,
ਇਹ ਤਾਂ ਅਸਚਰਜ ਸਰੂਪ ਇਹਦਾ ਕਰਤਾ ਪੁਰਖ ਨੇ ਰਚ ਦਿੱਤਾ,
ਗੁਰ ਕੇ ਕਾਰਜ ਮਹਿ ਜਬ ਆਵੋ,
ਜਦੋਂ ਇਹਦੇ ਮਨ ਚ ਸ਼ਿਕਾਰੀ ਕਹਿੰਦੇ ਨੇ, ਇਹ ਬਾਜ ਦੇ ਮਨ ਚ ਸੰਕਲਪ ਹੈ ਜੀ, ਜੇ ਮੈਂ ਗੁਰੂ ਕੇ ਸੇਵਾ ਚ ਹਾਜ਼ਰ ਹੋਵਾਂ,
ਹੋਣ ਸਫਲਤਾ ਤਰਸ਼ਨ ਪਾਵਾਂ,
ਤਾਂ ਮੇਰੇ ਬਾਜ ਬਣਨ ਦੀ ਜੂਨੀ ਪੈਣ ਦੀ ਸਫਲਤਾ ਹੋਵੇਗੀ,
ਇਹ ਵਿਚਾਰ ਆਇਓ ਤੋਂ ਪਾਸਾ,
ਇਉਂ ਵਿਚਾਰ ਕਰਕੇ ਜੀ ਤੁਹਾਡੇ ਪਾਸ ਸੋਰੀ ਸ਼ਰਨ ਆਇਆ ਬਾਜ,
ਦੇਖੋ ਗਰੀਬ ਨਵਾਜ ਤਮਾਸ਼ਾ,
ਮਹਾਰਾਜ ਹੁਣ ਸ਼ਿਕਾਰ ਖੇਡ ਖੇੜੇ ਦਾ ਤਮਾਸ਼ਾ ਦੇਖੋ,
ਕਹਿਤ ਸੁਣਤ ਨਿਜਪੁਰ ਗੁਰ ਆਏ,
ਇਉਂ ਕਹਿੰਦੇ ਸੁਣਦੇ ਖਾਲਸਾ ਜੀ ਅੰਮ੍ਰਿਤਸਰ ਸਾਹਿਬ ਆ ਗਏ ਮਹਾਰਾਜ ਜੀ,
ਹਮ ਉਤਰੇ ਨਿਜ ਮਹਿਲ ਸਦਾਏ,
ਸਾਰੇ ਸੱਤ ਸੰਗਤ ਜੀ ਉਤਰ ਪੇ ਗੁਰਸਿੱਖ ਸੂਰਮੇ, ਆਪ ਜੀ ਮਹਿਲਾਂ ਚ ਗਏ,
ਗਨ ਸਬਟਨ ਮੈਂ ਬਾਜ ਰਖਾਇਓ,
ਸਾਰੇ ਸੂਰਮਿਆਂ ਨੂੰ ਸਤ ਸੰਗਤ ਜੀ ਬਾਜ ਸੰਭਾਲ ਦਿੱਤਾ,
ਕਰੋ ਸੇਵਨੀ ਕੇ ਫਰਮਾਇਓ,
ਕਿਹਾ ਇਹਨੂੰ ਚੰਗੀ ਤਰ੍ਹਾਂ ਸੇਵਾ ਕਰਨੀ ਹੈ ਇਸ ਦੀ, ਬਸ ਕਰੋ ਖੁਸੋ ਖਾਲਸਾ ਜੀ, ਇਹ ਅਸਚਰਜ ਕੌਤਕ ਮਹਾਰਾਜ ਜੀ ਦੇ ਹਨ, ਕੀ ਜਾਨਵਰ ਕੀ ਗੁਰੂ ਘਰ ਦੇ ਸਤ ਸੰਗਤ ਜੀ ਪਸ਼ੂ ਘੋੜੇ ਆਦਿਕ, ਇਹ ਪੂਰਵਲੇ ਪੁੰਨੀ ਨੇ ਖਾਲਸਾ ਜੀ, ਐਵੇਂ ਨਹੀਂ ਹਨ, ਬਹੁਤ ਸਾਰੇ ਮਹਾਤਮਾ ਤੋਂ ਸੁਣੀਦਾ, ਇੱਕ ਮਹਾਤਮਾ ਸੀ ਸਤ ਸੰਗਤ ਜੀ, ਛੇਵੇਂ ਪਾਤਸ਼ਾਹ ਦਾ ਸਥਾਨ ਝਿੜਾ ਸੀ ਬੜਾ ਭਾਰੀ, ਉੱਥੇ ਉਹ ਪਹਿਰਾ ਦਿਆ ਕਰਦੇ, ਕਹਿੰਦੇ ਗੁਰਮੁਖੋ ਜਿਹੜੇ ਆ ਝਿੜੇ ਦੇ ਵਿੱਚ ਬਿਰਛ ਖੜੇ ਨੇ, ਇਹ ਹੋਰਾਂ ਬਿਰਛਾਂ ਨਾਲੋਂ ਇਹਨਾਂ ਦੇ ਪੁੰਨ ਕੀਤੇ ਹੋਏ ਜ਼ਿਆਦੇ ਨੇ, ਪੁੱਛਿਆ ਬਾਬਾ ਜੀ ਇਹ ਕਿਉਂ, ਕੀ ਖਿਆਲ ਆ ਤੁਹਾਡਾ, ਕਹਿੰਦੇ ਇਹਨਾਂ ਦੀ ਜਿੰਨੀ ਲੱਕੜੀ ਆ ਗੁਰੂ ਕੇ ਲੰਗਰ 'ਚ ਜਲਣੀ ਹੈ, ਇਸ ਕਰਕੇ ਇਹਨਾਂ ਨੂੰ ਮਾਨਸ ਦੇ ਹੀ ਫਿਰ ਪ੍ਰਾਪਤ ਹੋ ਜਾਣੀ ਆ, ਜੜ ਜੂਨੀ ਚੋਂ ਛੁੱਟ ਜਾਣਗੇ, ਗੁਰਮੁਖਾਂ ਦੀ ਇਉਂ ਦਿਵ ਦ੍ਰਿਸ਼ਟੀ ਹੁੰਦੀ ਖਾਲਸਾ ਜੀ, ਇਸੇ ਤਰ੍ਹਾਂ ਗੁੱਜਰਾਲ ਪਿੰਡ ਆ ਖਾਲਸਾ ਜੀ ਮਾਲਵੇ ਵਿੱਚ, ਇੱਥੇ ਲੁਧਿਆਣੇ ਜ਼ਿਲ੍ਹੇ 'ਚ, ਆਪ ਜੀ ਜਿਸ ਵੇਲੇ ਉਸ ਇਲਾਕੇ 'ਚ ਵਿਚਰੇ ਨੇ, ਉੱਥੇ ਦਾ ਚੌਧਰੀ ਸੀ ਪੁੱਥੂ ਹੀ ਬਾਜ ਰੱਖਦਾ ਸੀ, ਸ਼ੌਕੀ ਸੀ, ਜਦੋਂ ਉਹਨੇ ਸੁਣਿਆ ਪਿੰਡ ਦੇ ਲੋਕਾਂ ਤੋਂ ਮਹਾਰਾਜ ਤੇਰੀ ਜੂਹ 'ਚ ਉਤਰੇ ਨੇ, ਬਾਹਰ ਦਰਸ਼ਨ ਕਰੀਏ ਸਾਰੀਆਂ ਸੰਗਤਾਂ ਜਾਂਦੀਆਂ, ਕਹਿੰਦਾ ਸ਼ਾਮ ਨੂੰ ਚੱਲਾਂਗੇ ਨਾਲੇ ਸ਼ਿਕਾਰ ਖੇਡ ਆਵਾਂਗੇ ਨਾਲੇ ਗੁਰੂ ਕੇ ਦਰਸ਼ਨ ਕਰ ਆਵਾਂਗੇ, ਬਾਜ ਲੈ ਕੇ ਘੋੜੇ 'ਤੇ ਚੜ੍ਹਿਆ ਨਾਲ ਆਪਣੇ ਸ਼ਿਕਾਰੀਆਂ ਨੂੰ, ਜਦੋਂ ਛੇਵੇਂ ਪਾਤਸ਼ਾਹ 'ਚ ਜਾ ਕੇ ਦਰਸ਼ਨ ਕੀਤੇ, ਮਹਾਰਾਜ ਕਹਿੰਦੇ ਫਤੂਹੀ ਬਾਜ ਬੜਾ ਤੇਰਾ ਸੋਹਣਾ ਲੱਗਿਆ ਵਡਿਆਈ ਕਰਨ, ਕਹਿੰਦਾ ਮਹਾਰਾਜ ਫਲਾਣੀ ਬੁਲੈਤ 'ਚੋਂ ਮੰਗਾਇਆ, ਬਹੁਤ ਹੀ ਸੋਹਣਾ ਜੀ, ਬੜੀ ਝਪਟ ਮਾਰਦਾ ਲੱਗਾ ਸਿਫਤ ਕਰਨ, ਹੌਲੀ ਇੱਕ ਦਿਨ ਮਹਾਰਾਜ ਕਹਿੰਦੇ ਫਿਰ ਤੈਨੂੰ ਪਤਾ ਜਿਹੜੀ ਸੋਹਣੀ ਵਸਤੂ ਹੁੰਦੀ ਆ ਗੁਰੂ ਕਿਆਂ ਨੂੰ ਅਰਪ ਦੇਈ ਦੀ ਹੈ, ਜਦ ਹੀ ਜਾਨ ਨਿਕਲ ਗਈ ਸ਼ਰਧਾ ਹੁੰਦੀ ਤਾਂ ਦੇ ਦਿੰਦਾ, ਜੇ ਬਾਜ ਬੱਟੇ ਮੁਕਤੀ ਮਿਲ ਜੇ ਹੋਰ ਕੀ ਚਾਹੀਦਾ ਸੀ ਉਸ ਨੂੰ, ਉਦਾਸ ਜਿਹਾ ਹੋ ਗਿਆ, ਕਹਿੰਦਾ ਨਾ ਮਹਾਰਾਜ ਦਿੱਤਾ ਨਹੀਂ ਜਾਂਦਾ। ਜਵਾਬ ਦੇਤਾ ਖਾਲਸਾ ਜੀ ਇਸਨੇ। ਮਹਾਰਾਜ ਕਹਿੰਦੇ ਚੰਗਾ ਭਾਈ, ਜੇ ਇਹਦੇ ਕਰਮ ਗੁਰੂ ਘਰ ਨਾਲ ਸੰਬੰਧ ਰੱਖਦਾ ਤਾਂ ਆਪੇ ਹੀ ਆ ਜਾਊਗਾ। ਸ਼ਿਕਾਰ ਤਾਂ ਖੇਡਣ ਕੀ ਜਾਣਾ, ਉਦਾਸ ਜਿਹਾ ਹੋ ਗਿਆ। ਨਾਲਦਿਆਂ ਨੂੰ ਕਹਿੰਦਾ ਉਹ ਪਤਾ ਹੁੰਦਾ ਜੇ ਮਹਾਰਾਜ ਨੇ ਬਾਜ ਮੰਗਣਾ ਆਪਾਂ ਆਉਂਦੇ ਹੀ ਨਾ, ਇੱਧਰ ਲਿਆਉਂਦੇ ਹੀ ਨਾ ਬਾਜ ਨੂੰ। ਬੁੜੇ ਆਇਆ ਘਰ ਆ ਗਿਆ, ਸਾਜਰੇ ਹੀ ਆ ਗਿਆ ਅੱਡੇ ਤੇ। ਸਤਸੰਗ ਜੀ ਬਾਜ ਬੰਨ ਪਹੁੰਚੇ ਚ ਪਾ ਕੇ ਡੋਰ ਸਤਸੰਗ ਜੀ ਉੱਤੇ ਬਿਠਾ ਦਿੱਤਾ, ਆਪ ਮੰਜੀ ਤੇ ਪੈ ਗਿਆ। ਨਾਲੇ ਬਾਜ ਵੱਲ ਦੇਖੀ ਜਾਂਦਾ, ਕਹਿੰਦਾ ਹੈ ਹੈ ਅੱਜ ਕੀ ਸੋਹਣਾ ਬਾਜ ਸੀ, ਖੁਆ ਬੈਠਣਾ ਸੀ ਹੱਥੋਂ, ਐਵੇਂ ਹੀ ਚਲੇ ਗਏ ਉੱਧਰ ਨੂੰ। ਐ ਹੌਕੇ ਕਰਕੇ ਪਛਤਾਉਂਦਾ, ਨਾਲੇ ਬਾਜ ਵੱਲ ਦੇਖ ਕੇ ਖੁਸ਼ ਹੁੰਦਾ। ਉਹ ਜਿਹੜੀਆਂ ਵਾਧੂ ਡੋਰਾਂ ਲਟਕਦੀਆਂ ਸੀ ਸਤਸੰਗ ਜੀ ਅੱਡੇ ਤੇ, ਬਾਜ ਨੇ ਉਹਦੇ ਦੇਖਦਿਆਂ ਦੇਖਦਿਆਂ ਇੱਕ ਰੇਸ਼ਮ ਦੀ ਡੋਰ ਸਤਸੰਗ ਜੀ ਚੱਬਣ ਲੱਗ ਗਿਆ, ਅੱਧੀ ਨੰਘਾ ਲਈ ਅੰਦਰ। ਪਤੂਹੀ ਨੇ ਸੋਚਿਆ ਵੀ ਉਈ ਚੁੰਝ ਨਾ ਚੱਬਦਾ, ਇਹਨੇ ਕਿਹੜਾ ਖਾਣੀ ਆ। ਸਾਰੀ ਨੰਘਾੜ ਗਿਆ ਸਤਸੰਗ ਜੀ ਡੋਰ ਅੰਦਰ। ਨੱਠ ਕੇ ਜਦੋਂ ਦੇਖਿਆ ਵੀ ਇਹ ਤਾਂ ਲੈ ਖਾ ਚੱਲਿਆ ਸਾਰੀ। ਬਾਜ ਵੀ ਕਦੇ ਡੋਰਾਂ ਖਾਂਦੇ ਤਾਂ ਅੰਨ ਨਹੀਂ ਖਾਂਦੇ, ਮਾਸਾਹਾਰੀ ਜਾਨਵਰ ਹੈ। ਇਹਦੇ ਸਤਸੰਗਤ ਜੀ ਪਹੁੰਚਦਿਆਂ ਪਹੁੰਚਦਿਆਂ ਤਾਂ ਅੰਦਰ ਨੰਘਾ ਗਿਆ। ਜਦੋਂ ਡੋਰ ਅੰਦਰ ਨਿਗਲੀ, ਜਿਹਦੇ ਅੱਖਾਂ ਵਟੇਰ ਦਿੱਤੀਆਂ, ਹੋਰੀ ਤਰ੍ਹਾਂ ਦੀਆਂ ਹੋ ਗਈਆਂ, ਕਹਿੰਦੇ ਤਾਂ ਮਰ ਜਾਣਾ ਇਹਨੇ। ਜਦੇ ਹੀ ਸਤਸੰਗਤ ਜੀ ਇਹੀ ਜੀ ਚੁਸਤੀ ਕੀਤੀ, ਪਾ ਕੇ ਘੋੜੇ ਤੇ ਕਾਠੀ ਬਾਜ ਲੈ ਗਿਆ। ਕਹਿੰਦਾ ਮਹਾਰਾਜ ਮੈਂ ਭੁੱਲ ਗਿਆ, ਬਾਜ ਲੈ ਲਓ। ਇਉਂ ਨਹੀਂ ਦੱਸਿਆ ਬਈ ਇਹਨੇ ਡੋਰ ਖਾਰੀ ਮਰ ਜਾਣਾ। ਉਹਦੇ ਚ ਸੋਚੇ ਵੀ ਸੱਚਾ ਹੋ ਜਾਵਾਂ, ਬਈ ਬਾਜ ਨੇ ਮਰਤਾ ਜਾਣਾ ਹੀ ਆ। ਸਤਿਗੁਰੂ ਜੀ ਮੁਸਕਰਾਏ, ਬਾਜ ਕੋਲੇ ਲੈ ਕੇ ਸਤਸੰਗ ਜੀ ਕਹਿੰਦੇ ਭਾਈ ਜੋ ਅੰਦਰ ਆ ਕੱਢ ਦੇ। ਜਦੇ ਹੀ ਗੁੜੱਛ ਦਿੱਤੀ ਡੋਰ। ਸੋ ਸਤਸੰਗ ਜੀ, ਪਸ਼ੂ ਪੰਛੀਆਂ ਦਾ ਵੀ ਗੁਰੂ ਘਰ ਦੇ ਨਾਲ ਪੂਰਵਲਾ ਸੰਬੰਧ ਹੈ, ਐਵੇਂ ਨਹੀਂ। ਥਾਂ ਥਾਂ ਤੇ ਬਹੁਤ ਕਥਾ ਦੇ ਅੰਦਰ ਹੋਰ ਵੀ ਪ੍ਰਸੰਗ ਆਉਣਗੇ। ਸਤਸੰਗਤ ਜੀ ਬਟੇਰੇ ਦਾ ਮਾਸ ਮਹਾਰਾਜ ਜੀ ਛੇਵੇਂ ਪਾਤਸ਼ਾਹ ਹਰਗੋਬਿੰਦਪੁਰੇ ਬਾਜ ਨੂੰ ਖੁਆ ਰਹੇ ਸੀ। ਬਾਜ ਦੀ ਜੂਨੀ ਸਿੱਖ ਪਿਆ ਹੋਇਆ, ਪਹਿਲਾਂ ਚੌਥੇ ਪਾਤਸ਼ਾਹ ਦਾ ਸਿੱਖ ਸੀ, ਕਿੱਥੇ ਭੇਜਿਆ ਦੁਆਬੇ ਚ ਕੰਮ ਚ ਗੁਰੂ ਹਰ ਰਾਮ ਗੁਰੂ ਰਾਮਦਾਸ ਸਾਹਿਬ ਜੀ ਨੇ। ਬੇੜੀ ਚੜ੍ਹਨਾ ਸੀ ਸਤਸੰਗ ਜੀ ਬਿਆਸਾ ਦਰਿਆ ਤੇ, ਬੇੜੀ ਚੜ੍ਹ ਗਿਆ ਕੋਲੇ 5 ਪੈਸੇ ਸਿਰਫ। ਜਦੋਂ ਬੇੜੀ ਚੱਲ ਪਈ, ਮਲਾਹ ਲੱਗਿਆ ਕਿਰਾਇਆ ਮੰਗਣ, ਸਿੱਖ ਨੇ 5 ਪੈਸੇ ਲੱਗਾ ਦੇਣ। ਕਹਿੰਦਾ ਹੁਣ ਪਤਾ ਤੁਰਕਾਂ ਨੇ ਟੈਕਸ ਬਹੁਤ ਬੇੜੀਆਂ ਤੇ ਲਾਤਾ, ਹੁਣ ਮੈਂ 2 ਆਨੇ ਲੈਣੇ ਨੇ। ਉਹ ਕਹੇ ਵੀ ਮੈਨੂੰ ਤਾਂ 5 ਪੈਸੇ ਗੁਰੂ ਸਾਹਿਬ ਨੇ ਦਿੱਤੇ ਨੇ, ਗੁਰੂ ਸਾਹਿਬ ਦੇ ਮੈਂ ਕੰਮ ਜਾਣਾ ਦੁਆਬੇ ਦੇ ਇਲਾਕੇ 'ਚ, ਕਿਰਪਾ ਕਰ ਮੇਰੇ 'ਤੇ ਤਰਸ ਕਰ, ਜੇ ਮੈਂ ਹੋਰ ਹੁੰਦੇ ਮੈਂ ਦੇ ਦਿੰਦਾ। ਉਹ ਇਹੋ ਜਿਹਾ ਪੱਥਰ ਦਰ ਮਲਾਹ ਦੇਖਿਆ, ਕਹਿੰਦਾ ਮੈਂ ਨਹੀਂ 5 ਪੈਸੇ ਲੈਂਦਾ, ਮੈਂ ਪੱਲੇ ਕਿੱਥੋਂ ਪਾਊਂਗਾ, ਕਿਉਂ ਚੜ੍ਹਿਆ ਤੂੰ ਬੇੜੀ ਦੇ ਉੱਤੇ। ਖਾਲਸਾ ਜੀ ਸਿੱਖ ਨੂੰ ਚੱਕ ਕੇ ਪਾਣੀ 'ਚ ਸਿੱਟ ਦਿੱਤਾ ਬੇੜੀ 'ਚੋਂ। ਸਿੱਖ ਦੇ ਮਨ ਵਿੱਚ ਇਹ ਆਇਆ ਕਿ ਦੇਖੋ ਗੁਰੂ ਕਾ ਨਾਮ ਲੈ ਕੇ ਵੀ ਇਹਨੇ ਦਇਆ ਨਹੀਂ ਕੀਤੀ। ਡੁੱਬਦਾ ਸਤਸੰਗ ਜੀ ਨਾਲੇ ਡੁੱਬਦਾ ਜਾ ਰਿਹਾ, ਨਾਲੇ ਸੋਚਦਾ ਦਾ ਮਾਸ ਕੱਟ ਕੱਟ ਕੇ ਕਿਉਂ ਦਾ ਮਲਾਹ ਦਾ ਖਾ ਜਮਾ ਪਾਪੀ ਦਾ ਜਿਹਨੇ ਦਇਆ ਨਹੀਂ ਕੀਤੀ। ਜਾਨ ਨਿਕਲ ਗਈ ਸਤਸੰਗ ਜੀ, ਮ੍ਰਿਤੂ ਨੂੰ ਸਿੱਖ ਪ੍ਰਾਪਤ ਹੋਇਆ, ਪਰ ਬਾਜ ਦੀ ਜੂਨੀ ਪਿਆ। ਉਹ ਮਲਾਹ ਸੀ ਜਿਹੜਾ ਸਤਸੰਗ ਜੀ ਬਟੇਰਾ ਬਣਿਆ। ਛੇਵੇਂ ਪਾਤਸ਼ਾਹ ਸ਼ਿਕਾਰ ਖੇਡ ਕੇ ਆਏ, ਉਹ ਜਿਉਂਦੇ ਨੂੰ ਪਕੜ ਕੇ ਲਿਆਏ ਬਟੇਰੇ ਨੂੰ, ਉਹੀ ਬਾਜ ਦੀ ਜੂਨੀ 'ਚ ਪੈ ਕੇ ਸਤਸੰਗ ਜੀ ਛੇਵੇਂ ਪਾਤਸ਼ਾਹ ਦੀ ਹਜ਼ੂਰੀ 'ਚ ਰਿਹਾ ਉਹ। ਉਸ ਤੋਂ ਬਾਅਦ ਸਤਸੰਗ ਜੀ ਕਾਂਸ਼ੀ ਤੋਂ ਵੈਸ਼ਨੂੰ ਸਿੱਖ ਆਇਆ ਦੇਖ ਕੇ, ਮਹਾਰਾਜ ਦੇ ਹੱਥ ਖੂਨ ਨਾਲ ਭਰੇ, ਕਹਿੰਦਾ ਗੁਰੂ ਕਾਹਦਾ ਨਿਰਦਈ ਹੈ, ਸ਼ਿਕਾਰ ਖੇਡ ਖੇਡ ਕੇ ਜਾਨਵਰਾਂ ਨੂੰ ਬਾਜਾਂ ਨੂੰ ਖਵਾਉਂਦਾ, ਇਹ ਕੋਈ ਗੁਰੂ ਆ? ਕਹਿੰਦਾ ਮਹਾਰਾਜ ਕਹਿੰਦੇ ਕੀ ਤੂੰ ਜਾਣ ਸਕੇ, ਧੁਰ ਦੀ ਜਿਹੜੀ ਖੇਡ ਹੈ ਉਹਨੂੰ ਤੂੰ ਕੀ ਜਾਣ ਸਕਦਾ ਭਾਈ? ਫਿਰ ਜਦੋਂ ਸਾਖੀ ਸੁਣਾਈ ਕਿ ਆ ਦੇਖ ਹੁਣ ਇਹਨੇ ਬਹੁਤਾ ਚਿਰ ਨਹੀਂ ਜਿਉਣਾ ਹੈ, ਬਟੇਰੇ ਦਾ ਮਾਸ ਖਾ ਕੇ ਸਤਸੰਗ ਜੀ ਜਦੇ ਹੀ ਬਾਜ ਵੀ ਸਰੀਰ ਤਿਆਗ ਗਿਆ ਸਿੱਖ ਸੀ, ਉੱਧਰ ਸਤਸੰਗ ਜੀ ਬਟੇਰਿਆਂ ਨੂੰ ਤਾਂ ਖਤਮ ਹੋਣਾ ਸੀ। ਭਾਵ ਕਿ ਜਿਤਨੇ ਵੀ ਸਤਸੰਗ ਜੀ ਕੋਈ ਜਾਨਵਰ ਨੇ, ਉਹ ਆਪੋ ਆਪਣਾ ਕਰਮ ਭੋਗਦੇ ਨੇ। ਉਹ ਵੀ ਕੁੱਤੇ ਨੇ ਜਿਹੜੇ ਗੰਦਗੀ ਖਾ ਕੇ ਗੁਜ਼ਾਰਾ ਕਰਦੇ, ਉਹ ਵੀ ਕੁੱਤੇ ਨੇ ਜਿਨ੍ਹਾਂ ਦੇ ਬਿਸਕੁਟ ਪਸੰਦ ਨਹੀਂ ਆਉਂਦੇ, ਉਹ ਵੀ ਕੁੱਤੇ ਨੇ ਜਿਨ੍ਹਾਂ ਦੇ ਵਿਚਾਰੇ ਕੀੜੇ ਪਏ ਗਲੀਆਂ 'ਚ ਰੁੜਦੇ ਨੇ, ਉਹ ਵੀ ਕੁੱਤੇ ਨੇ ਜਿਹੜੇ ਹਵਾਈ ਜਹਾਜ਼ਾਂ 'ਚ ਕਾਰਾਂ 'ਚ ਚੜ੍ਹਦੇ ਨੇ। ਕਿਉਂ? ਉਹਨਾਂ ਦਾ ਸਰੀਰ ਲੋਕਾਂ ਨੂੰ ਸੋਹਣਾ ਲੱਗਦਾ, ਸਰੀਰ ਕਿਹਨੇ ਬਣਾਇਆ? ਵਾਹਿਗੁਰੂ ਨੇ ਦਿੱਤਾ। ਉਹਨਾਂ ਦਾ ਪੂਰਵਲਾ ਪੁੰਨ ਦਾ ਫਲ ਦੇਣ ਵਾਸਤੇ ਉਹਨਾਂ ਦੀ ਬਣਤਰੀ ਪਰਮੇਸ਼ਰ ਐਸੀ ਬਣਾ ਦਿੰਦਾ ਹੈ। ਸੋ ਖਾਲਸਾ ਜੀ, ਬਾਜ ਐਵੇਂ ਨਹੀਂ ਸੋਹਣਾ ਹੈ, ਬਾਜ ਦਾ ਪੂਰਵਲਾ ਕੋਈ ਪੁੰਨ ਹੈ। ਜਿਹੜੀ ਦੇਹ ਹੈ ਇਹ ਵੀ ਪੁੰਨਾ ਦਾ ਸਦਕਾ ਮਿਲਦੀ ਹੈ। ਜਿਹਦੀ ਬਹੁਤੀ ਦੇਹ ਸੋਹਣੀ ਹੋਵੇ ਖਾਲਸਾ ਜੀ ਉਹਦਾ ਅੰਨ ਦਾਨ ਕੀਤਾ ਹੁੰਦਾ ਹੈ। ਜਿਹੜਾ ਅੰਨ ਦਾਨ ਕਰੇ ਉਸ ਨੂੰ ਅਗਲੇ ਜਨਮ ਸਤਸੰਗ ਜੀ ਸਰੀਰ ਬੜਾ ਸੁੰਦਰ ਮਿਲਦਾ, ਇਹ ਸ਼ਾਸਤਰ ਦਾ ਕਥਨ ਹੈ। ਸੋ ਰਹੁ ਵਿਚਾਰ ਸਤਿਗੁਰੂ ਜੀ ਸਤਸੰਗ ਜੀ ਅੰਮ੍ਰਿਤਮਈ ਕਥਾ ਹੈ। ਜਿਸ ਪ੍ਰਕਾਰ ਅੱਗੇ ਕੱਲ੍ਹ ਨੂੰ ਸਤਸੰਗ ਜੀ ਪ੍ਰਸੰਗ ਆਵੇਗਾ, ਫੌਜਾਂ ਦੀਆਂ ਚੜ੍ਹਾਈਆਂ ਹੋਣਗੀਆਂ, ਔਰ ਇਹਨੇ ਸਤਸੰਗ ਜੀ ਸ਼ਾਹਜਹਾਨ ਨੇ ਵੀ ਕ੍ਰੋਧ ਧਾਰਨਾ ਹੈ, ਉਹ ਕੌਤਕ ਮਹਾਰਾਜ ਨੇ ਅਚਰਜ ਆਪਣੇ ਆਪ ਹੀ ਕਰਨੇ ਹਨ। ਇੱਥੇ ਵਿਸਰਾਮ ਦਿੰਦੇ ਹੈ। ਰਾਗੀ ਸਿੰਘ ਸਾਹਿਬ ਜੀ ਆ ਗਏ, ਖਾਲਸਾ ਜੀ ਆਪ ਕੀਰਤਨ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।